चौपाई क्या इसने अब मन में ठानी, इसकी इसकी शंका कनक न मानी। नर कट्ठे कर बुझन लागा, एक किस सुकै सागा।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत, जिनके भाग बड़े हैं भाई तिन साधु संग मुख जुरे। वड्या भागा वाले हो, नेता प्रति दीन दुनिया दे मालक, सर्व सांझी बालता दे सांझे रैबर, कलयुगी जीवां दे उधार करता, तन तन श्री गुरु ग्रंथ साहिब सच्चे पातशाह जी महाराज जी दे पवित्र चरणा कमलां च हाजरियां भर के एकत्र हो के सतगुरु जी का पावन पवित्र इतिहास बड़ी श्रद्धा भावना सत्कार सहित सरवण कर रहे। मेरी पीरी दे मालक सतगुरु श्री गुरु हरगोबिंद साहिब जी महाराज दरिया दे कंडे ते उच्चा स्थान वेख के, जो पुराने नगर दा किसे दा थे सी, उथे गरीब नवाज दया निध सतगुरु सच्चे पातशाह जी महाराज एक किला उसारना चाहते ने, नगर वसाना चाहते। अज कल इस नगर दा नाम श्री हरगोबिंदपुरा है। इथे आके सतगुरु सच्चे पातशाह जी महाराज जी ने पहले सतगुरां दे नां लैके वड्या सतगुरां दे चरण मना के अरदास करके श्री हरगोबिंदपुरे नगर दी नींह रखी है। आख्या चारे पासे कोट उसारो। पुराने समय जो नगर वसाउंदे सी, नगर दे चारे पासे एक वड्डी दवार कढ दित्ती जांदी सी, फसील बना के उहदे अंदर फिर नगर वसाया जांदा सी। महाराज जी ने आख्या एक वड्डी फसील चारे पासे उचारण कर दिओ, उसार दिओ। सतगुरु सच्चे पातशाह जी दे हुक्म दे नाल कारीगर लग गए, मिस्त्री मजदूर लग गए। वेखदे वेखदे ही कुछ समय दे विच कोट दी उसारी होनी शुरू हो गई। बहुत सारे मजदूर आके सेवा करन लगे। महाराज सच्चे पातशाह जी ने बहुत सारे मेहनती मजदूर जेड़े ने उत्थे लगा दते हन। तो गरीब नवाज दया निध सतगुरु गुरु हरगोबिंद साहिब जी महाराज जी ने उस वक्त उन्हां सारे मजदूरां नूं बहुत सारी माया दे गफे भी दिते ने खुश होके। पर उधर जेड़ा इस जगह दा दावा करदा सी भी जगह मेरी है, खत्री सी, इहदा नां सी भगवान दास केरड़। इह दावा करदा सी कि इह जगह मेरी, इस जगह दा मालक मैं। तू ये दावा करन वास्ते उस वक्त सतगुरां दे कोल आ रहा है। आओ मन विरतियां गुरु चरणा नाल जोड़ के श्री गुरु हरगोबिंद साहिब छेवें पातशाह जी महाराज जी का पवित्र पावन इतिहास सरवण करिए। गुरु चरना कमलों का ध्यान अपने हिरदयां च धारण करदे आखिए जी सतनाम
श्री वाहे गुरु साहिब जी
सतनाम श्री
वाहे गुरु साहिब जी शुद्ध सुन केरड़ खतरी मंद
माड़ी मत वाला केरड़ केरड़े दा गोत्र सी ना एदा भगवान दास भगवान दास केरड़ खतरी ने जदों ए सुध सुनी ए खबर सुनी के श्री गुरु हरगोबिंद साहब छेवें पातशाह जी महाराज जी दा जो स्थान है जो सतगुरु जी हन ओ नगर वसा रहे ने उन्हां ने मेरी जगह दे उत्ते नगर दी उसारी करनी शुरू कर दित्ती है
चित मैं चिंता वदे बिलंदा
एदे चित दे विच बड़ी भारी चिंता होई एदे मन विच बड़ा भारी फिक्र होया भी वो जगह तां मेरी है उहदा तां दावेदार मैं हां हालांकि कई इतिहासकारां ने लिखिया कि वो जगह दे मालक सतगुरु जी आप सन वो गुरु घर दा स्थान सी गुरु घर दी जगह सी उहदे ते भगवान दास केरड़ ने कब्जा कीता होया सी जो सतगुरु छेवें पातशाह जी महाराज जी ने छुड़ाया है सो सतगुरु सच्चे पातशाह जी महाराज जी दे बारे भगवान दास केरड़ ने उस वेले सुनिया ते दे मन दे विच बड़ी भारी चिंता हुई है
भूम दबाए लीन सब मेरे
इन्हां ने मेरी भूमि दब ली है मेरी जड़ी जमीन सी मेरी जगह सी वो गुरु हरगोबिंद साहब जी ने दब ली है
सीने जोरी करत कनेरे
ये ता वो गल हुई के गुरु साहब जी सीने जोरी कर रहे ने वो ता मेरे नाल आके धक्का कर रहे ने के जगह मेरी है ते आके आप दावेदार बन बैठे हन
क्या इसने मन में अब ठानी
पता नहीं ना ने अपने मन दे विच की ठाने है पता नहीं ना ने अपने मन दे विच की विचारिया है
किसके शंका तनक न मानी
इन्हां ने इस जगह दे उत्ते आके कब्जा करन समय किसे दी भी मन च शंका नहीं की किसे बारे नहीं सोचिया भी कोई की आखेगा कोई की कहेगा किसे दी परवाह नहीं कीती किसे दी शंका अपने मन च नहीं ठानी और आ किस जगह ते नगर बसाना शुरू कर दिता है
कर इकट्ठे कर बूझन लागा
उस वेले भगवान दास केरड़ ने अपने नगर दे कुछ लोकां नूं इकट्ठिया कीता ते उना लोकां नूं इकट्ठिया करके केरड़ उना नूं पुछन लगा नगर निवासियां नूं सारियां नूं कहण लगा
ए किस राहे सुरू कै लाजा
कहिंदा जी ए कौण ने ए किस राह दे उत्ते आके किस दे भरोसे ते ए आके ए जगह रोक रहे ने क्यों आके जगह रोक रहे हन
हमें के तुम्हें बूझने लीना
गुरु जी इस जगह दे की लगदे ने इन्हां ने आके इत्थे नगर वसाना शुरू कीता ना तुहानू पुछिया ना मैनू पुछिया मैं नगर दा मुखिया मैं इस नगर दा चौधरी हां इह जगह दा मालक मैं हां ना इन्हां ने मैनू पुछिया नगर वसाण वेले ते ना ही इन्हां ने तुहानू पुछिया है
किस को किस बिद कुछ न दीना
ना ही इन्हां ने किसे नू कुछ दिता है जां तां होवे ना भी जे जगह ते नगर वसा रहे ने ते इस जगह दे बदले च कुछ माया देंदे किसे नू जां कोई होर जमीन देंदे इन्हां ने किसे नू कुछ भी नहीं दिता ते आ किस जगह ते अपनी मलकियत कायम कर रहे हन
सुन कै लोकन बात बखानो
जदों भगवान दास केरड़ एदा बोलिया उन्हां लोकां नू इह गल्लां कह के पट्टी पढ़ाउण लगा ते उह लोक अगों बोले जिहड़े सियाणे सी गुरु घर दे शरधालू सन ਉਹ ਅੱਗੋਂ ਬੋਲੇ ਕਹਿਣ ਲੱਗੇ
ਇਹ ਗੁਰ ਜਾਨੈ ਕਹਿ ਤੁਮ ਜਾਨੋ
ਲੋਕ ਕਹਿੰਦੇ ਭਗਵਾਨ ਦਾਸ ਜੀ ਅਸੀਂ ਨੀ ਇਹਦੇ ਬਾਰੇ ਕੁਝ ਜਾਣਦੇ ਤਾਂ ਜਾਂ ਤੂੰ ਜਾਣੇ ਤੇ ਜਾਂ ਸਤਿਗੁਰੂ ਜੀ ਜਾਣਨ ਲੋਕਾਂ ਨੇ ਆਖਿਆ ਵੀ ਅਸੀਂ ਇਹ ਝਗੜਾ ਆਪਣੇ ਗਲ ਕਿਉਂ ਪਾਈਏ ਸਿਆਣੇ ਸਨ ਨਾਲੇ ਉਹ ਗੁਰੂ ਘਰ ਦੇ ਸ਼ਰਧਾਲੂ ਸੀ ਜਾਣਦੇ ਸੀ ਕਿ ਗੁਰੂ ਸਾਹਿਬ ਤੇ ਭਲਾ ਹੀ ਕਰ ਰਹੇ ਨੇ ਨਗਰ ਵਸਾ ਰਹੇ ਨੇ ਆਪ ਆਪਣੇ ਪੱਲਿਓ ਪੈਸਾ ਖਰਚ ਕੇ ਲੋਕਾਂ ਵਾਸਤੇ ਘਰ ਬਣਾ ਰਹੇ ਨੇ ਨਗਰ ਵਸਾ ਰਹੇ ਨੇ ਏਡਾ ਵੱਡਾ ਪਰਉਪਕਾਰ ਕਰ ਰਹੇ ਨੇ ਪਾਪੀ ਮਾੜੀ ਮੱਤ ਵਾਲਾ ਉਹਨਾਂ ਨੂੰ ਰੋਕਣਾ ਚਾਹੁੰਦਾ ਇਸ ਕਰਕੇ ਲੋਕ ਕਹਿਣ ਲੱਗੇ ਅੱਗੋਂ ਭਗਵਾਨ ਦਾਸ ਘੇਰੜ ਨੂੰ ਕਹਿੰਦੇ, ਘੇਰੜ ਜੀ ਇਹ ਜਾਂ ਤਾਂ ਤੁਸੀਂ ਜਾਣੋ ਤੇ ਜਾਂ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਜਾਣਨ।
ਕੋਟ ਹੋਏ ਅੰਤਰ ਘਰ ਵਾਸੈ।
ਜਦੋਂ ਗੁਰੂ ਸਾਹਿਬ ਜੀ ਚਾਰੇ ਪਾਸੇ ਕੋਟ ਉਸਾਰ ਦੇਣਗੇ, ਦੀਵਾਰ ਉਸਾਰ ਦੇਣਗੇ, ਕਿਲਾ ਬਣ ਜਾਏਗਾ, ਚਾਰੇ ਪਾਸੇ ਨਗਰ ਦੀ ਫਸੀਲ ਬਣ ਜਾਏਗੀ, ਤੇ ਅਸੀਂ ਤਾਂ ਅੰਦਰ ਰਹਿਣਾ ਹੀ ਹੈ ਨਾ, ਅਸੀਂ ਤਾਂ ਪਹਿਲਾਂ ਹੀ ਰਹਿ ਰਹੇ ਹਾਂ, ਉਹਨਾਂ ਦੇ ਮਕਾਨ ਤਾਂ ਪਹਿਲਾਂ ਹੀ ਉੱਥੇ ਬਣੇ ਸੀ। ਗੁਰੂ ਸਾਹਿਬ ਜੀ ਬਾਹਰਲੇ ਪਾਸੇ ਕੋਟ ਉਸਾਰ ਰਹੇ ਨੇ, ਤੇ ਜੇ ਕੋਟ ਉਸਰ ਜਾਏਗਾ ਤੇ ਅਸੀਂ ਵਿੱਚ ਮਕਾਨ ਸਾਡੇ ਬਣੇ ਹੋਏ ਨੇ, ਅਸੀਂ ਤਾਂ ਰਹਿਣਾ ਹੀ ਹੈ, ਹੁਣ ਵੀ ਰਹਿ ਰਹੇ ਹਾਂ ਤੇ ਬਾਅਦ ਵਿੱਚ ਵੀ ਰਹਾਂਗੇ।
ਨਾ ਹੋਵੇ ਤੋ ਕਰੈ ਨਾ ਆਸੈ।
ਤੇ ਜੇ ਬਣ ਜਾਏ ਫਸੀਲ ਤੇ ਤਾਂ ਵੀ ਚੰਗੀ ਗੱਲ ਹੈ, ਜੇ ਨਾ ਬਣੇਗੀ ਰਹਿ ਤਾਂ ਫਿਰ ਰਹੀ ਆ, ਸਾਨੂੰ ਕਿਹੜਾ ਕੋਈ ਇੱਥੋਂ ਕੱਢਦਾ। ਉਹ ਲੋਕ ਪਹਿਲਾਂ ਹੀ ਉੱਥੇ, ਕਿਉਂਕਿ ਕੁਝ ਕੁ ਘਰ ਉੱਥੇ ਪਹਿਲਾਂ ਵਸੇ ਹੋਏ ਸੀ। ਉਹ ਕਹਿਣ ਲੱਗੇ, ਘੇਰੜ ਜੀ ਜੇ ਗੁਰੂ ਸਾਹਿਬ ਜੀ ਚਾਰੇ ਪਾਸੇ ਫਸੀਲ ਉਸਾਰ ਦੇਣਗੇ, ਕੋਟ ਉਸਾਰ ਦੇਣਗੇ ਤੇ ਅਸੀਂ ਵਿੱਚ ਰਹਾਂਗੇ, ਤੇ ਜੇ ਨਾ ਵੀ ਉਸਾਰਨਗੇ ਤੇ ਅਸੀਂ ਆਪਣੇ ਮਨ ਚ ਕੋਈ ਆਸ ਨਹੀਂ ਕਰਦੇ।
ਗੁਰ ਬਲਵਾਨ ਨ ਮਾਨੈ ਕਾਨ।
ਨਾਲੇ ਘੇਰੜ ਜੀ ਗੁਰੂ ਬਲਵਾਨ ਹੈ, ਗੁਰੂ ਬਲੀ ਹੈ, ਤੇ ਸਤਿਗੁਰੂ ਜੀ ਕਿਸੇ ਦੀ ਆਨ ਨਹੀਂ ਮੰਨਦੇ, ਕਿਸੇ ਦੀ ਪਰਵਾਹ ਨਹੀਂ ਕਰਦੇ।
ਅਰੇ ਕੌਣ ਦੇ ਪ੍ਰਾਨ ਨਹਾਨ।
ਕੌਣ ਹੈ ਜਿਹੜਾ ਉਹਨਾਂ ਦੇ ਸਾਹਮਣੇ ਅੜ ਸਕੇ, ਕੌਣ ਹੈ ਐਸਾ ਤਾਕਤਵਰ ਜਿਹੜਾ ਉਹਨਾਂ ਦੇ ਸਾਹਮਣੇ ਅੜ ਸਕੇ, ਉਹਨਾਂ ਦੇ ਸਾਹਮਣੇ ਖਲੋ ਸਕੇ।
ਸਪਤ ਹਜ਼ਾਰ ਮਾਰ ਅਬਿਆਵਾ।
ਕਿਹੜਾ ਕੋਈ ਜ਼ਿਆਦਾ ਲੰਮੀ ਗੱਲ ਹੈ ਘੇਰੜ ਜੀ, ਹੁਣੇ ਹੁਣੇ 7000 ਫੌਜ ਨੂੰ ਮਾਰ ਕੇ ਆਏ ਨੇ ਤੁਰਕਾਂ ਦੀਆਂ। 7000 ਦੀ ਫੌਜ ਚੜ ਕੇ ਆਈ ਸੀ ਬਾਦਸ਼ਾਹ ਸ਼ਾਹਜਹਾਨ ਦੀ ਸ੍ਰੀ ਅੰਮ੍ਰਿਤਸਰ ਸਾਹਿਬ, ਤੇ ਆ ਕੁਝ ਦਿਨ ਪਹਿਲਾਂ ਹੀ ਉਸ ਫੌਜ ਨੂੰ ਮਾਰ ਕੇ ਇਸ ਪਾਸੇ ਚੱਲ ਕੇ ਆਏ ਨੇ। ਇਹਨਾਂ ਦੇ ਸਾਹਮਣੇ ਕੌਣ ਖਲੋ ਸਕਦਾ ਹੈ, ਕੌਣ ਇਹਨਾਂ ਦੀ ਬਰਾਬਰੀ ਕਰ ਸਕਦਾ, ਕੌਣ ਇਹਨਾਂ ਦੇ ਸਾਹਮਣੇ ਅੜ ਸਕਦਾ ਹੈ।
ਫਿਰੈ ਸ਼ੇਰ ਸਮ ਤਰਾਸ ਨਾ ਪਾਵਾ।
ਬੱਬਰ ਸ਼ੇਰ ਦੇ ਸਮਾਨ ਫਿਰਦੇ ਨੇ, ਉਹਨਾਂ ਨੇ ਕਿਸੇ ਦਾ ਤਰਾਸ ਨੀ ਮੰਨਣਾ, ਨਾ ਹੀ ਉਹ ਕਿਸੇ ਦਾ ਡਰ ਮੰਨਦੇ ਨੇ। ਜਿਵੇਂ ਬੱਬਰ ਸ਼ੇਰ ਕਿਸੇ ਦਾ ਡਰ ਨੀ ਨਾ ਮੰਨਦਾ, ਭਾਵੇਂ ਬੜੇ ਸੈਂਕੜੇ ਹਾਥੀ ਵੀ ਸਾਹਮਣੇ ਖੜੇ ਹੋਣ, ਫਿਰ ਵੀ ਸ਼ੇਰ ਕਦੇ ਡਰਦਾ ਨੀ, ਭੈ ਭੀਤ ਨੀ ਹੁੰਦਾ। ਉਹ ਤਾਂ ਸ਼ੇਰ ਦੇ ਸਮਾਨ ਫਿਰਦੇ ਨੇ, ਉਹ ਕਿਸੇ ਦਾ ਭੈ ਨਹੀਂ ਮੰਨਦੇ, ਕਿਸੇ ਦਾ ਡਰ ਨਹੀਂ ਮੰਨਦੇ।
ਸਭਨ ਕਰਤ ਅਨਾਦਰ ਬੋਲਾ।
ਜਦੋਂ ਲੋਕਾਂ ਨੇ ਇਹ ਗੱਲ ਕਹੀ ਨਾ ਘੇਰੜ ਭਗਵਾਨ ਦਾਸ ਨੂੰ, ਤੇ ਸੁਣ ਕੇ ਉਸ ਵੇਲੇ ਘੇਰੜ ਅਨਾਦਰ ਕਰਨ ਵਾਸਤੇ ਅਨਾਦਰਮਈ ਬੋਲ, ਨਾਲੇ ਉਹਨਾਂ ਲੋਕਾਂ ਦਾ ਵੀ ਅਨਾਦਰ ਕਰਦਾ, ਨਾਲੇ ਸਤਿਗੁਰਾਂ ਦੀ ਸ਼ਾਨ ਦੇ ਖਿਲਾਫ ਵੀ ਅਨਾਦਰਮਈ ਬੋਲ ਬੋਲਿਆ।
ਮੈਂ ਕਰ ਹੂੰ ਆਛੇ ਸਹੋਲਾ।
ਕਹਿੰਦਾ ਵੇਖਿਓ ਜੇ ਮੈਂ ਹੁਣ ਇਹਨਾਂ ਨੂੰ ਕਿਵੇਂ ਹੌਲਾ ਕਰਦਾ, ਇਹ ਜੇ ਕਿਸੇ ਦੇ ਕਾਬੂ ਨੀ ਨਾ ਆਉਂਦੇ, ਤੁਸੀਂ ਕਹਿੰਦੇ ਹੋ ਸ਼ੇਰ ਦੇ ਸਮਾਨ ਫਿਰਦੇ ਨੇ, ਆ ਵੇਖਿਓ ਹੁਣ ਮੈਂ ਇਹਨਾਂ ਨੂੰ ਕਿਵੇਂ ਹੌਲਾ ਕਰਦਾ, ਮੈਂ ਇਹਨਾਂ ਦੇ ਉੱਤੇ ਕਿਵੇਂ ਹੁਣ ਭਾਰੂ ਹੁੰਨਾ।
ਕਿਮ ਪਰ ਪਾਏ ਸਕੈ ਇਸ ਥਾਨ।
ਇਹ ਕਿਵੇਂ ਇਸ ਜਗ੍ਹਾ ਦੇ ਉੱਤੇ ਰਹਿ ਸਕਦੇ ਨੇ, ਜਗ੍ਹਾ ਤਾਂ ਮੇਰੀ ਹੈ, ਇਸ ਜਗ੍ਹਾ ਦਾ ਮਾਲਕ ਮੈਂ ਹਾਂ, ਇਹ ਇੱਥੇ ਕਿਵੇਂ ਰਹਿ ਸਕਦੇ ਨੇ, ਕਿਵੇਂ ਡੇਰਾ ਬਣਾ ਸਕਦੇ ਨੇ।
ਚਾਹਤ ਹੈ ਕਿ ਨਹੀਂ ਨਿਜ ਪ੍ਰਾਨ।
ਇਹ ਆਪਣੇ ਪ੍ਰਾਨ ਚਾਹੁੰਦੇ ਨੇ ਕਿ ਨਹੀਂ ਚਾਹੁੰਦੇ, ਉਹਨਾਂ ਨੂੰ ਪਤਾ ਨੀ, ਮੈਂ ਇਸ ਇਲਾਕੇ ਦਾ ਚੌਧਰੀ ਹਾਂ, ਜਲੰਧਰ ਦਾ ਸੂਬਾ ਮੇਰਾ ਮਿੱਤਰ ਹੈ, ਉਹਦੇ ਨਾਲ ਮੇਰਾ ਮਿੱਤਰਾਨਾ ਹੈ। ਖਾਲਸਾ ਜੀ ਜਿਹੜਾ ਭਗਵਾਨ ਦਾਸ ਘੇਰੜ ਸੀ, ਇਹ ਦੀਵਾਨ ਚੰਦੂ ਦਾ ਰਿਸ਼ਤੇਦਾਰ ਵੀ ਸੀ। ਦੀਵਾਨ ਚੰਦੂ ਨੂੰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਮਾਰਿਆ ਸੀ, ਇਹ ਉਹਦਾ ਰਿਸ਼ਤੇਦਾਰ ਸੀ, ਇਸ ਕਰਕੇ ਵੀ ਗੁਰੂ ਸਾਹਿਬ ਨਾਲੇ ਵੈਰ ਰੱਖਦਾ ਸੀ, ਵਿਰੋਧ ਰੱਖਦਾ ਸੀ। ਚੰਦੂ ਦੇ ਨਾਲ ਇਹਦੀ ਮਿੱਤਰਤਾ ਹੋਣ ਕਰਕੇ, ਚੰਦੂ ਦੇ ਨਾਲ ਇਹਦਾ ਸੰਬੰਧ ਹੋਣ ਕਰਕੇ, ਚੰਦੂ ਨੇ ਇਸ ਇਲਾਕੇ ਦੀ ਦੀਵਾਨਗੀ ਦਵਾਈ ਹੋਈ ਸੀ, ਇਸ ਇਲਾਕੇ ਦਾ ਕੁਝ ਰਕਬਾ ਇਹਨੂੰ ਦਵਾਇਆ ਹੋਇਆ ਸੀ ਜਗੀਰ ਵਜੋਂ। ਇਸ ਕਰਕੇ ਗੁਰੂ ਸਾਹਿਬ ਨਾਲ ਵੈਰ ਦੀ ਬਿਰਤੀ ਰੱਖਦਾ ਘੇਰੜ। ਕਹਿਣ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੇ ਪ੍ਰਾਣ ਚਾਹੀਦੇ ਨੇ ਕਿ ਨਹੀਂ ਚਾਹੀਦੇ, ਮੈਂ ਵੇਖੋ ਹੁਣ ਕੀ ਕਰਦਾ, ਕਿਵੇਂ ਉਹਨਾਂ ਨੂੰ ਹੌਲਾ ਬਣਾਉਂਦਾ ਹਾਂ।
ਅਬ ਦੇਖੋ ਮੈਂ ਡਰ ਉਪਜਾਵ।
ਹੁਣ ਵੇਖਿਓ ਕਿਵੇਂ ਮੈਂ ਉਹਨਾਂ ਦੇ ਹਿਰਦੇ ਵਿੱਚ ਡਰ ਪੈਦਾ ਕਰਦਾ, ਕਿਵੇਂ ਉਹਨਾਂ ਦੇ ਹਿਰਦੇ ਨੂੰ ਭੈ ਭੀਤ ਕਰਦਾ ਹਾਂ।
ਨਾਹੇ ਤਾਂ ਸੈਨ ਸਹਾਤੇ ਲਿਆਓ।
ਜੇ ਹੁਣ ਉਹ ਮੇਰੇ ਕੋਲੋਂ ਨਾ ਡਰੇ ਤੇ ਮੈਂ ਫਿਰ ਬਾਦਸ਼ਾਹ ਦੀਆਂ ਫੌਜਾਂ ਚੜਾ ਕੇ ਲਿਆਵਾਂਗਾ। ਮੇਰੀ ਗੱਲਬਾਤ ਬਾਦਸ਼ਾਹ ਦੇ ਨਾਲ ਹੈ, ਬਾਦਸ਼ਾਹ ਦੇ ਨਾਲ ਮੇਰੀ ਪਹੁੰਚ ਹੈ, ਤੇ ਮੈਂ ਬਾਦਸ਼ਾਹ ਦੇ ਕੋਲ ਜਾ ਕੇ ਬਾਦਸ਼ਾਹ ਦੀਆਂ ਫੌਜਾਂ ਚੜਾ ਕੇ ਲਿਆਵਾਂਗਾ।
ਉਰ ਹੰਕਾਰੇ ਬਕੈ ਕੁਬੈਨਾ,
ਇਹਦਾ ਭਗਵਾਨ ਦਾਸ ਕੇਰੜ ਆਪਣੇ ਹਿਰਦੇ ਚ ਹੰਕਾਰ ਧਾਰਨ ਕਰਕੇ ਕੁਬੈਨ ਜਿਹੜੇ ਨਾ ਕਹਿਣ ਵਾਲੇ ਬੋਲ ਨੇ ਉਹ ਬੋਲ ਬੋਲਦਾ ਹੈ।
ਸਤ ਗੁਰ ਦਿਸ ਤੇ ਡਰ ਉਰ ਹੈ ਨਾ,
ਇਸ ਪਾਪੀ ਨੂੰ ਸਤਿਗੁਰਾਂ ਦਾ ਡਰ ਹੀ ਕੋਈ ਨੀ, ਇਹਨੂੰ ਮਹਾਰਾਜ ਜੀ ਦਾ ਭੈ ਹੀ ਕੋਈ ਨੀ। ਭਗਵਾਨ ਦਾਸ ਕੇਰੜ ਨੂੰ ਇਹ ਨੀ ਵੇਖਦਾ ਕਿ ਜਿਹੜੇ 7000 ਫੌਜ ਨੂੰ ਮਾਰ ਸਕਦੇ ਨੇ, ਇਹਦਾ ਬੜਾ ਵੱਡਾ ਤਾਕਤਵਰ ਮਹਾਨ ਦੀਵਾਨ ਜਿਹਨੂੰ ਇਹ ਮੰਨਦਾ ਸੀ ਦੀਵਾਨ ਚੰਦੂ, ਉਹਨੂੰ ਮਾਰ ਸਕਦੇ ਨੇ, ਤੇ ਇਹ ਸਾਹਮਣੇ ਸਤਿਗੁਰਾਂ ਦੇ ਕੀ ਸੀ। ਪਰ ਜਦੋਂ ਕਾਲ ਆਇਆ ਹੁੰਦਾ ਨਾ ਕਿਸੇ ਦਾ, ਉਦੋਂ ਬੁੱਧੀ ਦੇ ਉੱਤੇ ਪੜਦਾ ਪੈ ਜਾਂਦਾ। ਸਿਆਣਿਆਂ ਦੀ ਕਹਾਵਤ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਦੋਂ ਉਲਟੀ ਬੁੱਧੀ ਹੋ ਜਾਂਦੀ, ਵਿਨਾਸ਼ ਕਾਲ ਆਇਆ ਹੁੰਦਾ, ਉਦੋਂ ਪ੍ਰਮਾਤਮਾ ਵੱਲੋਂ ਮੱਤ ਮਾਰੀ ਜਾਂਦੀ, ਮੱਤ ਤੇ ਪੜਦਾ ਪੈ ਜਾਂਦਾ। ਇਹਦੀ ਮੱਤ ਤੇ ਵੀ ਪੜਦਾ ਪਿਆ ਹੋਇਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਭੈ ਡਰ ਆਪਣੇ ਹਿਰਦੇ ਚ ਨਹੀਂ ਮੰਨਦਾ।
ਸੇਤ ਬਾਰ ਸਿਰ ਮੁਖ ਪਰ ਤਾਹੇ,
ਇਹਦਾ ਮੂੰਹ ਦੇ ਉੱਤੇ ਜਿਹੜੇ ਕੇਸ ਨੇ ਦਾੜ ਆਇਆ ਉਹ ਚਿੱਟੇ ਰੰਗ ਦਾ, ਸਿਰ ਦੇ ਕੇਸ ਵੀ ਚਿੱਟੇ ਹਨ।
ਤੋ ਓਜ ਬਹੁ ਤਨ ਕੇ ਮਾਹੀ,
ਕਹਿੰਦੇ ਕੇਸ ਤਾਂ ਇਹਦੇ ਸਰੀਰ ਦੇ ਚਿੱਟੇ ਹੋ ਚੁੱਕੇ ਨੇ ਸਿਰ ਦੇ ਮੂੰਹ ਦੇ, ਪਰ ਫਿਰ ਵੀ ਇਹਦੇ ਸਰੀਰ ਦੇ ਵਿੱਚ ਓਜ ਸੀ, ਸਰੀਰ ਦੇ ਵਿੱਚ ਬਲ ਸੀ।
ਮੋਟਾ ਪੇਟ ਉਠ ਪੀ ਮੋਟੇ,
ਕਹਿੰਦੇ ਘੇਰੜ ਦਾ ਮੋਟਾ ਜਿਹਾ ਢਿੱਡ ਸੀ, ਔਰ ਮੋਟਾ ਜਿਹਾ ਹੀ ਕਹਿੰਦੇ ਸਰੂਪ ਹੈ ਸਾਰੇ ਸਰੀਰ ਦਾ, ਥੂਲ ਸਰੀਰ ਹੈ, ਤੇ ਇਹਦੇ ਜਿਹੜੇ ਬੁੱਲ ਵੀ ਨੂੰ ਚੰਗੇ ਮੋਟੇ ਹਨ।
ਤੁੰਡ ਬਡੋ ਕੱਛ ਲੋਚਨ ਛੋਟੇ,
ਮੂੰਹ ਇਹਦਾ ਬੜਾ ਵੱਡਾ ਸੀ, ਬੁੱਲ ਵੀ ਵੱਡੇ ਵੱਡੇ ਮੋਟੇ ਮੋਟੇ ਸੀ, ਤੇ ਮੂੰਹ ਵੀ ਬੜਾ ਮੋਟਾ ਵੱਡਾ ਖੁੱਲਾ ਮੂੰਹ ਖੁੱਲਦਾ, ਔਰ ਅੱਖਾਂ ਇਹਦੀਆਂ ਨਿੱਕੀਆਂ ਨਿੱਕੀਆਂ ਸਨ।
ਧੋਤੀ ਕਰਤ ਰਹਿਤ ਜੋ ਢਿੱਲੇ,
ਧੋਤੀ ਬੰਨ ਕੇ ਰੱਖਦਾ ਤੇ ਉਹ ਵੀ ਢਿੱਲੀ ਜੀ ਧੋਤੀ ਬੰਨ ਕੇ ਰੱਖਦਾ ਆਪਣੇ ਪੇਟ ਤੇ।
ਗਰੀਵਾ ਛੋਟੀ ਜਨ ਤਰ ਲੇਲੀ,
ਕਹਿੰਦੇ ਇਹਦੀ ਜਿਹੜੀ ਧੋਣ ਹੈ ਭਾਈ ਸਾਹਿਬ ਜੀ, ਘੇਰੜ ਦਾ ਸਾਰਾ ਨਕਸ਼ਾ ਸਾਡੀਆਂ ਅੱਖਾਂ ਅੱਗੇ ਬੰਨ੍ਹ ਰਹੇ ਨੇ ਵੀ ਏਦਾਂ ਦੀ ਸ਼ਕਲ ਸੀ ਉਹਦੀ, ਕਿਉਂਕਿ ਇਨ ਬਿਨ ਸਾਰਾ ਕੁਝ ਭਾਈ ਸਾਹਿਬ ਨੂੰ ਦਿਸ ਰਿਹਾ। ਭਾਈ ਸੰਤੋਖ ਸਿੰਘ ਜੀ ਨੂੰ ਆਖੋ ਸਤਨਾਮ, ਉਹਨਾਂ ਨੇ ਸਾਰਾ ਇਤਿਹਾਸ ਜਿਹੜਾ ਲਿਖਿਆ ਨਾ ਵੇਖ ਕੇ ਲਿਖਿਆ। ਗੁਰੂ ਸਾਹਿਬ ਨੇ ਕਿਹਾ ਸੀ ਜੋ ਜੋ ਹੋਏਗਾ ਉਹ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਵੇਗਾ, ਵੇਖ ਵੇਖ ਕੇ ਲਿਖੀ ਜਾਇਆ ਜੇ। ਤੇ ਭਾਈ ਸਾਹਿਬ ਜੀ ਹੁਣ ਘੇਰੜ ਦੇ ਰੂਪ ਦਾ ਨਕਸ਼ਾ ਬੰਨ੍ਹ ਰਹੇ ਨੇ ਵੀ ਕਿਸ ਤਰ੍ਹਾਂ ਦਾ ਸੀ, ਮੋਟਾ ਜਿਹਾ ਢਿੱਡ ਹੈ, ਮੋਟੇ ਮੋਟੇ ਬੁੱਲ ਨੇ, ਮੂੰਹ ਵੀ ਵੱਡਾ, ਅੱਖਾਂ ਨਿੱਕੀਆਂ ਨੇ, ਤੇ ਕਹਿੰਦੇ ਧੋਤੀ ਬੰਨੀ ਹੋਈ ਆ ਉਹ ਵੀ ਢਿੱਲੀ, ਤੇ ਫਿਰ ਗਰੀਬਾ ਛੋਟੀ ਜਨ ਧਰ ਲੀਲੀ, ਧੋਣ ਵੀ ਇਹਦੀ ਨਿੱਕੀ ਹੈ, ਧੋਣ ਲੰਮੀ ਨਹੀਂ ਹੈ। ਕਹਿੰਦੇ ਏਦਾਂ ਲੱਗਦਾ ਜਿਵੇਂ ਧਰਤੀ ਦੇ ਵਿੱਚ ਗੱਡੀ ਹੋਵੇ, ਨਿੱਕੀ ਜੀ ਧੋਣ ਹੈ ਇਹਦੀ।
ਢਿੱਲੀ ਜਾਮੇ ਕੀ ਬਹੁਤਣੀਆ,
ਤੇ ਜਿਹੜਾ ਇਹਨੇ ਜਾਮਾ ਪਾਇਆ ਹੋਇਆ ਸਰੀਰ ਦੇ ਉੱਤੇ, ਕੁੜਤਾ ਪਾਇਆ ਹੋਇਆ, ਉਹ ਕੁੜਤੇ ਦੀਆਂ ਜਿਹੜੀਆਂ ਤਣੀਆਂ ਨੇ ਉਹ ਵੀ ਇਹਨੇ ਢਿੱਲੀਆਂ ਕਰਕੇ ਬੰਨੀਆਂ ਹੋਈਆਂ ਨੇ।
ਜਾਗਰਨ ਕੋ ਪਰ ਬੀਨ ਜਨ ਬਣੀਆਂ,
ਤੇ ਝਗੜੇ ਲਈ ਚਲਾਕ ਬਾਣੀਏ ਵਾਂਗਰ ਹੈ, ਜਿਵੇਂ ਚਲਾਕ ਬਾਣੀਆਂ ਝਗੜਾ ਕਰਨ ਨੂੰ ਬੜਾ ਤਿਆਰ ਹੁੰਦਾ ਨਾ, ਇਹਦਾ ਚਲਾਕ ਬਾਣੀਏ ਦੇ ਸਮਾਨ ਝਗੜਾ ਕਰਨ ਵਾਸਤੇ ਝਗੜਾਲੂ ਹੈ।
ਪੋਲੀ ਬੜੀ ਪੱਗ ਸਿਰ ਧਾਰ,
ਔਰ ਪੋਲੀ ਜੀ ਪੱਗ ਬੰਨੀ ਹੋਈ ਹੈ ਸਿਰ ਤੇ, ਢਿੱਲੀ ਜੀ ਪੱਗ ਬੱਧੀ ਹੋਈ ਹੈ।
ਕਰ ਸੋਟੀ ਧਰ ਧਰ ਪੱਗ ਡਾਰ,
ਹੱਥ ਦੇ ਵਿੱਚ ਸੋਟੀ ਫੜੀ ਹੋਈ ਆ, ਸੋਟੀ ਦੇ ਆਸਰੇ ਨਾਲ ਤੁਰਦਾ ਕਿਉਂਕਿ ਉਮਰ ਹੈ ਸੀ, ਇਸ ਕਰਕੇ ਕਹਿੰਦੇ ਸੋਟੀ ਹੱਥ ਵਿੱਚ ਫੜੀ ਹੋਈ ਹੈ, ਤੇ ਸੋਟੀ ਹੱਥ ਵਿੱਚ ਫੜ ਕੇ ਫਿਰ ਤੁਰਦਾ।
ਔਰ ਹੰਕਾਰੀ ਘਰ ਕੀ ਠੋਰ,
ਤੇ ਮਨ ਦੇ ਵਿੱਚ ਹੰਕਾਰੀ ਹੈ, ਇਹ ਹੰਕਾਰ ਹੈ ਇਹਦੇ ਮਨ ਦੇ ਵਿੱਚ ਕਿ ਮੇਰੇ ਆਪਣੇ ਘਰ ਦੇ ਵਿੱਚ ਇਹ ਜਗ੍ਹਾ ਮੇਰੀ ਆ, ਗੁਰੂ ਤਾਂ ਬਾਹਰੋਂ ਆਇਆ, ਇਹ ਇਲਾਕਾ ਮੇਰਾ, ਆਪਣੇ ਇਲਾਕੇ ਦੇ ਵਿੱਚ ਕਹਿੰਦਾ ਮੈਂ ਸ਼ੇਰ ਹਾਂ, ਮੇਰੇ ਇਲਾਕੇ ਚ ਮੇਰੀ ਚੱਲਦੀ ਹੈ, ਇਸ ਕਰਕੇ ਇਹਦੇ ਮਨ ਚ ਇਸ ਤਰ੍ਹਾਂ ਦਾ ਹੰਕਾਰ ਹੈ।
ਆਪਣੇ ਸਾਹਮਣੇ ਜਾਣੈ ਹੋਰ,
ਇਹ ਘੇਰੜ ਆਪਣੇ ਵਰਗਾ ਕਿਸੇ ਹੋਰ ਨੂੰ ਸਮਝਦਾ ਹੀ ਨਹੀਂ, ਕਹਿੰਦਾ ਬਸ ਮੈਂ ਹੀ ਹਾਂ। ਹਰ ਇੱਕ ਬੰਦਾ ਆਪਣੇ ਇਲਾਕੇ ਦੇ ਵਿੱਚ ਆਪਣੇ ਆਪ ਨੂੰ ਮੁਖੀਆ ਮੰਨਦਾ ਵੀ ਮੇਰੀ ਤਾਕਤ ਮੇਰੇ ਇਲਾਕੇ ਚ ਚੱਲਦੀ ਫਿਰੇ, ਤਾਂ ਚੌਧਰੀ ਸੀ ਇਲਾਕੇ ਦਾ, ਕੇਰੜ ਕਹਿੰਦਾ ਜੀ ਮੇਰੇ ਸਮਾਨ ਤਾਂ ਕੋਈ ਹੋਰ ਹੋਵੇਗਾ ਹੀ ਨਹੀਂ।
ਆਪਣੀ ਜਾਤ ਗੁਰੂ ਕੀ ਜਾਣੈ,
ਇਹ ਸਮਝਦਾ ਵੀ ਜਿਹੜੀ ਬਰਾਦਰੀ ਜਾਤ ਗੁਰੂ ਜੀ ਦੀ ਹੈ ਉਹ ਵੀ ਖੱਤਰੀ ਨੇ ਤੇ ਮੈਂ ਵੀ ਖੱਤਰੀ ਹਾਂ, ਤੇ ਮੈਨੂੰ ਉਹਨਾਂ ਦਾ ਕੀ ਡਰ ਹੈ, ਮੈਨੂੰ ਉਹਨਾਂ ਦਾ ਕੀ ਭੈ ਹੈ।
ਕਰੈ ਸ਼ਰੀਕ ਪਨੋ ਹਿਤ ਹਾਨੈ,
ਔਰ ਆਪਣਾ ਭਲਾ ਨਾਸ਼ ਕਰਦਾ ਹੋਇਆ ਗੁਰੂ ਸਾਹਿਬ ਦੇ ਨਾਲ ਸ਼ਰੀਕ ਪੁਣਾ ਕਰਦਾ ਹੈ।
ਜਰੇ ਨ ਜਾਏ ਕ੍ਰਿਤ ਏ ਗੁਰ ਕੇ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਕੀਰਤ ਇਹਦੇ ਕੋਲੋਂ ਜਰੀ ਨਹੀਂ ਜਾਂਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਇਹਦੇ ਕੋਲੋਂ ਜਰੀ ਨਹੀਂ ਜਾਂਦੀ।
ਬਿਸਰਤ ਨਾਹਿਨ ਚਿੰਤਾ ਉਰ ਕੇ,
ਨਾ ਹੀ ਇਹਦੇ ਮਨ ਦੇ ਵਿੱਚੋਂ ਚਿੰਤਾ ਵਿਸਰਦੀ ਹੈ, ਮਨ ਚ ਇਹਦੇ ਬੜਾ ਫਿਕਰ ਤੇ ਚਿੰਤਾ ਚੱਲ ਰਹੀ ਹੈ।
ਕਹੋ ਜਾਏ ਮੈਂ ਜੇ ਹਟ ਰਹਿ,
ਕਹਿੰਦਾ ਮੈਂ ਜਾ ਕੇ ਕਹਾਂਗਾ ਜਰੂਰ ਗੁਰੂ ਹਰਗੋਬਿੰਦ ਸਾਹਿਬ ਨੂੰ, ਮੇਰੇ ਕਹਿਣ ਤੇ ਹੋ ਸਕਦਾ ਉਹ ਹਾਟੀ ਜਾਣੇ, ਨਗਰ ਛੱਡ ਕੇ ਚਲੇ ਜਾਣ।
ਨਾਹੀ ਤਾਂ ਬਹੁ ਸੰਕਟ ਕੋ ਸਹਿ,
ਜੇ ਉਹਨਾਂ ਨੇ ਮੇਰੀ ਗੱਲ ਨਾ ਮੰਨੀ ਤੇ ਫਿਰ ਉਹਨਾਂ ਨੂੰ ਬੜਾ ਡਾਢਾ ਦੁੱਖ ਝੱਲਣਾ ਪਵੇਗਾ, ਗੁਰੂ ਜੀ ਨੂੰ ਬੜਾ ਡਾਢਾ ਸੰਕਟ ਝੱਲਣਾ ਪਵੇਗਾ।
ਇਮ ਚਿਤ ਠਾਣ ਗੁਰੂ ਟਿਗ ਚੱਲਿਓ,
ਇਹ ਤਾਂ ਆਪਣੇ ਚਿੱਤ ਦੇ ਵਿੱਚ ਠਾਣ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਚੱਲ ਪਿਆ।
ਅਗਨ ਈਰਖਾ ਤੇ ਮਨ ਜਲਿਓ,
ਈਰਖਾ ਦੀ ਅੱਗ ਦੇ ਨਾਲ ਇਹਦਾ ਮਨ ਸੜਿਆ ਹੋਇਆ, ਦਵੈਸ਼ ਦੀ ਅੱਗ ਦੇ ਵਿੱਚ ਘੇਰੜ ਦਾ ਮਨ ਜਲਿਆ ਹੋਇਆ।
ਕ੍ਰੋਧ ਅਹੁਤੀ ਪਰਤ ਪ੍ਰਚੰਡ,
ਕ੍ਰੋਧ ਦੇ ਉੱਤੇ ਅੱਗ ਬਲੀ ਹੋਈ ਆ ਈਰਖਾ ਦੇ ਅੰਦਰ, ਤੇ ਉਹਦੇ ਉੱਤੇ ਕ੍ਰੋਧ ਦੀ ਅਹੂਤੀ ਪੈ ਰਹੀ ਹੈ, ਜਿਵੇਂ ਅਹੂਤੀ ਪੈਣ ਨਾਲ ਅੱਗ ਹੋਰ ਜ਼ਿਆਦਾ ਵਧਦੀ ਹੈ।
ਗੁਰ ਅਸ ਸੁਣਤ ਹਤੇ ਜਨ ਦੰਡ,
ਕਹਿੰਦੇ ਗੁਰੂ ਸਾਹਿਬ ਦਾ ਜਸ ਜਦੋਂ ਇਹਨੇ ਸੁਣਿਆ, ਮਾਨੋ ਉਹ ਕਿਸੇ ਨੇ ਇਸ ਅੱਗ ਦੇ ਵਿੱਚ ਬਲਦੀ ਹੋਈ ਅੱਗ ਵਿੱਚ ਡੰਡਾ ਮਾਰ ਦਿੱਤਾ ਹੋਵੇ ਤੇ ਅੱਗ ਨੂੰ ਉਡਾ ਦਿੱਤਾ ਹੋਵੇ, ਏਦਾਂ ਇਹਦਾ ਚਿੱਤ ਸੜ ਰਿਹਾ ਹੈ।
ਦੋਹਰਾ ਮਤ ਮੋਟੀ ਬੜ ਦੁਸ਼ਟ ਕੀ, ਚੱਲ ਆਇਓ ਗੁਰ ਪਾਸ।
ਇਹਦੀ ਮਤ ਬੜੀ ਮੋਟੀ ਹੈ, ਮੋਟੀ ਮਤ ਵਾਲਾ ਹੈ ਪਾਪੀ, ਔਰ ਮੋਟੀ ਮਤ ਧਾਰਨ ਕਰਕੇ ਦੁਸ਼ਟ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲ ਚੱਲ ਆਇਆ ਹੈ।
ਹਿਰਦੇ ਰੋਸ ਖਦਿਓ ਤਜਿਮ, ਸਮਤਾ ਚਹਿ ਸਪਤਾਸ,
ਆਪਣੇ ਹਿਰਦੇ ਚ ਬੜਾ ਕ੍ਰੋਧ ਧਾਰ ਕੇ ਆਇਆ, ਜਿਵੇਂ ਇੱਕ ਛੋਟਾ ਜਿਹਾ ਟਟਹਿਣਾ ਆਪਣੇ ਮਨ ਚ ਕ੍ਰੋਧ ਧਾਰਨ ਕਰਕੇ ਸੂਰਗ ਦੀ ਬਰਾਬਰੀ ਕਰਨਾ ਚਾਹੇ ਨਹੀਂ ਕਰ ਸਕਦਾ, ਏਦਾਂ ਇਹ ਵੀ ਆਪਣੇ ਮਨ ਚ ਕ੍ਰੋਧ ਧਾਰ ਕੇ ਗੁਰੂ ਸਾਹਿਬ ਦੀ ਬਰਾਬਰੀ ਕਰਨ ਵਾਸਤੇ ਆਇਆ ਹੈ।
ਚੌਪਏ ਬੈਠਿਓ ਨਿਕਟ ਕਰ ਬੰਧਨ ਠਾਨੀ,
ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਇਆ, ਕੋਲ ਆ ਕੇ ਬਹਿ ਗਿਆ, ਆ ਕੇ ਕੋਈ ਇਹਨੇ ਨਮਸਕਾਰ ਨਹੀਂ ਕੀਤੀ ਕਿ ਗੁਰੂ ਪਦਵੀ ਦੇ ਮਾਲਕ ਨੇ, ਮੈਂ ਇਹਨਾਂ ਨੂੰ ਨਮਸਕਾਰ ਕਰਾਂ, ਵੰਦਨਾ ਕਰਾਂ। ਸਤਿਗੁਰਾਂ ਦੇ ਚਰਨਾਂ ਵਿੱਚ ਤਾਂ ਬਾਦਸ਼ਾਹ ਆਉਂਦੇ ਨੇ, ਉਹ ਵੀ ਨਮਸਕਾਰਾਂ ਕਰਦੇ ਨੇ, ਪਰ ਇਹ ਪਾਪੀ ਨੂੰ ਹੰਕਾਰ ਸੀ, ਗੁਰੂ ਸਾਹਿਬ ਦਾ ਸ਼ਰੀਕ ਬਣ ਬਣ ਬਹਿੰਦਾ ਸੀ, ਇਸ ਕਰਕੇ ਬੜੇ ਹੰਕਾਰ ਨਾਲ ਆਇਆ ਤੇ ਆ ਕੇ ਹੰਕਾਰ ਨਾਲ ਸਤਿਗੁਰਾਂ ਦੇ ਕੋਲ ਬਿਨਾਂ ਮੱਥਾ ਟੇਕਿਆਂ ਬੈਠ ਗਿਆ।
ਸਮ ਗਵਾਰ ਬੋਲਿਓ ਮੁਖ ਬਾਨੀ,
ਤੇ ਗਵਾਰਾਂ ਦੇ ਸਮਾਨ, ਗਵਾਰ ਕਹਿੰਦੇ ਨੇ ਨਾ ਸਮਝ ਨੂੰ ਵੀ ਜਿਨ੍ਹਾਂ ਕੋਲ ਅਕਲ ਹੀ ਨਾ ਹੋਵੇ, ਮੋਟੀ ਮੱਤ ਵਾਲਾ ਸੀ, ਭੈੜੀ ਮੱਤ ਵਾਲਾ ਸੀ, ਸੋਝੀ ਹੈ ਹੀ ਨਹੀਂ ਸੀ, ਤਾਮਸੀ ਬਿਰਤੀ ਦਾ ਮਾਲਕ ਸੀ, ਜਿਹੋ ਜਿਹਾ ਇਹਦਾ ਸਰੀਰ ਦੱਸਿਆ ਭਾਈ ਸਾਹਿਬ ਨੇ, ਉਹ ਤਮੋ ਗੁਣੀ ਬਿਰਤੀ ਦੇ ਪ੍ਰਕਿਰਤੀ ਦੇ ਜਿਹੜੇ ਲੋਕ ਹੁੰਦੇ ਨੇ, ਇਹੋ ਜਿਹੀ ਉਹਨਾਂ ਦੀ ਹਾਲਤ ਹੁੰਦੀ ਹੈ, ਤਾਮਸੀ ਬਿਰਤੀ ਵਾਲਾ, ਤਮੋਗੁਣੀ ਬਿਰਤੀ ਵਾਲਾ ਘੇਰੜ, ਗਵਾਰਾਂ ਦੇ ਸਮਾਨ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੈਠਿਆਂ ਬੋਲਿਆ।
ਕਹੋ ਭਾਏ ਅਰਜਨ ਕੇ ਨੰਦ,
ਕਹਿਣ ਲੱਗਾ ਹਾਂ ਗੁਰੂ ਅਰਜਨ ਸਾਹਿਬ ਦੇ ਪੁੱਤਰ, ਗੁਰੂ ਅਰਜਨ ਸਾਹਿਬ ਤਾਂ ਮੇਰਾ ਭਰਾ ਹੀ ਸੀ ਨਾ, ਕਹਿੰਦਾ ਉਹ ਵੀ ਖੱਤਰੀ ਸਨ ਤੇ ਮੈਂ ਵੀ ਖੱਤਰੀ ਹਾਂ, ਹੁਣ ਖੱਤਰੀ ਖੱਤਰੀ ਦਾ ਭਾਈ ਹੈ, ਕਹਿੰਦਾ ਹਾਂ ਭਾਈ ਅਰਜਨ ਦੇ ਨੰਦ, ਇਹ ਨੀ ਆਖਿਆ ਗੁਰੂ ਅਰਜਨ ਸਾਹਿਬ ਦੇ ਤੁਸੀਂ ਸਪੁੱਤਰ ਹੋ, ਕਹਿੰਦਾ ਹਾਂ ਭਰਾ ਅਰਜਨ ਦੇ ਪੁੱਤਰ।
ਕਿਆ ਕੀ ਨਸ ਉਤਪਾਤ ਬਿਲੰਦ,
ਕੀ ਤੂੰ ਆ ਕੇ ਇੱਥੇ ਉਤਪਾਤ ਕੀਤਾ, ਇੱਥੇ ਆ ਕੇ ਤੁਸੀਂ ਆ ਕਾਹਦਾ ਉਪਦਰਵ ਕਰ ਰਹੇ ਹੋ, ਉਤਪਾਤ ਕਰ ਰਹੇ ਹੋ, ਕਿੱਡਾ ਵੱਡਾ ਉਤਪਾਤ ਕੀਤਾ ਹੈ
ਇਸ ਭੂਮੀ ਕੋ ਮਾਲਕ ਕੋਏ।
ਜਿਹੜੀ ਥਾਂ ਤੇ ਆ ਕੇ ਤੁਸੀਂ ਨਗਰ ਵਸਾਣਾ ਸ਼ੁਰੂ ਕਰ ਦਿੱਤਾ, ਕੋਟ ਉਸਾਰਨਾ ਸ਼ੁਰੂ ਕਰ ਦਿੱਤਾ, ਇਹ ਜਗ੍ਹਾ ਦਾ ਕੋਈ ਮਾਲਕ ਵੀ ਹੈ ਕਿ ਨਹੀਂ? ਤੁਸੀਂ ਜਾਣਦੇ ਹੋ ਵੀ ਇਹ ਜਗ੍ਹਾ ਦੇ ਉੱਤੇ ਤੁਸੀਂ ਆ ਕੇ ਬਹਿ ਗਏ, ਉਹਦਾ ਕੋਈ ਮਾਲਕ ਹੈ ਨਹੀਂ? ਇਹ ਨਖਸਮੀ ਜਗ੍ਹਾ ਜਿਹਦੇ ਤੇ ਆ ਕੇ ਤੁਸੀਂ ਆਪਣੀ ਮਰਜ਼ੀ ਨਾਲ ਕੋਟ ਉਸਾਰਨਾ ਸ਼ੁਰੂ ਕਰ ਦਿੱਤਾ, ਇਸ ਜਗ੍ਹਾ ਦਾ ਕੋਈ ਮਾਲਕ ਵੀ ਹੈ ਕਿ ਨਹੀਂ?
ਹੈ ਕਿ ਨਹੀਂ ਜਾਣੈ ਕੋ ਸੋਏ,
ਹੈ ਕਿ ਨਹੀਂ ਜਾਂ ਤੁਹਾਨੂੰ ਪਤਾ ਹੀ ਨਹੀਂ ਵੀ ਇਸ ਜਗ੍ਹਾ ਦਾ ਮਾਲਕ ਕੌਣ ਹੈ? ਤੁਸੀਂ ਤਾਂ ਏਦਾਂ ਆ ਕੇ ਇੱਥੇ ਡੇਰਾ ਲਾ ਲਿਆ, ਇੱਥੇ ਕੋਟ ਉਸਾਰਨਾ ਸ਼ੁਰੂ ਕਰ ਦਿੱਤਾ ਵੀ ਜਿਵੇਂ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਇਸ ਜਗ੍ਹਾ ਦਾ ਮਾਲਕ ਕੌਣ ਹੈ। ਕੋਈ ਮਾਲਕ ਤਾਂ ਹੋਵੇਗਾ ਨਾ ਇਸ ਜਗ੍ਹਾ ਦਾ, ਹੈ ਕਿ ਨਹੀਂ ਜਾਂ ਤੁਹਾਨੂੰ ਪਤਾ ਹੀ ਨਹੀਂ ਹੈ?
ਕਿਸ ਕੋ ਤੈ ਬੂਝਣ ਕਰ ਲੀਨ,
ਤੁਸੀਂ ਕਿਹਨੂੰ ਪੁੱਛ ਕੇ ਇੱਥੇ ਨਗਰ ਵਸਾਉਣਾ ਸ਼ੁਰੂ ਕੀਤਾ? ਤੁਹਾਡਾ ਫਰਜ਼ ਨਹੀਂ ਬਣਦਾ ਕਿ ਤੁਸੀਂ ਇੱਥੇ ਆਏ ਹੋ ਕਿਸੇ ਨਗਰ ਦੇ ਇਲਾਕੇ ਦੇ ਜਿਹੜਾ ਚੌਧਰੀ ਹੈ, ਜਿਹੜਾ ਇਸ ਜਗ੍ਹਾ ਦਾ ਮਾਲਕ ਆ, ਉਹਨੂੰ ਤੁਹਾਨੂੰ ਪੁੱਛਣਾ ਚਾਹੀਦਾ ਤੁਸੀਂ ਕਿਹਦੇ ਕੋਲੋਂ ਪੁੱਛ ਕੇ ਇੱਥੇ ਨਗਰ ਵਸਾਉਣਾ ਸ਼ੁਰੂ ਕੀਤਾ ਹੈ?
ਖਰਚਿਓ ਕਹਾਂ ਮੋਲ ਕਿਸ ਦੀਨ,
ਆ ਤੁਸੀਂ ਇੱਥੇ ਜਿਹੜਾ ਪੈਸਾ ਖਰਚਣਾ ਸ਼ੁਰੂ ਕੀਤਾ ਹੈ, ਇਹਦੇ ਵਾਸਤੇ ਤੁਸੀਂ ਕਿਸੇ ਨੂੰ ਪਹਿਲਾਂ ਇਸ ਜਗ੍ਹਾ ਦਾ ਮੁੱਲ ਤਾਰਿਆ? ਇਹ ਜਗ੍ਹਾ ਖਰੀਦੀ ਹੈ ਪਹਿਲਾਂ ਤੁਸੀਂ ਕਿਸੇ ਕੋਲੋਂ ਕਿ ਇੱਥੇ ਤੁਸੀਂ ਆ ਕੇ ਖਰਚਾ ਕਰ ਰਹੇ ਹੋ?
ਸ਼ੇਰੇ ਮੁਖ ਤੇ ਹੱਸ ਕਰ ਫੁਰਮਾਇਓ,
ਜਦੋਂ ਘੇਰੜ ਬੋਲਿਆ ਨਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ, ਤੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੀ ਮੂਰਖਤਾ ਵੇਖ ਕੇ ਹੱਸ ਪਏ ਕਿ ਸਤਿਗੁਰੂ ਜੀ ਤਾਂ ਭਲਾ ਹੀ ਕਰ ਰਹੇ ਸੀ ਨਾ, ਨਗਰ ਵਸਾ ਰਹੇ ਸਨ, ਨਗਰ ਤਾਂ ਪਹਿਲਾਂ ਹੀ ਵਸਿਆ ਹੋਇਆ ਸੀ, ਉੱਥੇ ਮਹਾਰਾਜ ਜੀ ਚਾਰੇ ਪਾਸੇ ਹੋਰ ਕੋਟ ਉਸਾਰ ਕੇ ਨਗਰ ਵੱਡਾ ਕਰਨਾ ਚਾਹੁੰਦੇ ਸੀ। ਪਰ ਘੇਰੜ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਰੋਕ ਟੋਕ ਕਰ ਰਿਹਾ ਵੀ ਤੁਸੀਂ ਕਿਹਦੇ ਕੋਲੋਂ ਪੁੱਛ ਕੇ ਇੱਥੇ ਨਗਰ ਵਸਾ ਰਹੇ ਹੋ? ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹੱਸ ਪਏ, ਹੱਸ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਬੋਲੇ,
ਦੁਸ਼ਟਾਂ ਸਿਰ ਉਤਪਾਤ ਉਠਾਇਓ।
ਮਹਾਰਾਜ ਜੀ ਕਹਿਣ ਲੱਗੇ ਵੀ ਦੁਸ਼ਟਾਂ ਦੇ ਸਿਰ ਦੇ ਉੱਤੇ ਉਤਪਾਤ ਉੱਠਿਆ ਹੋਇਆ ਹੈ।
ਕਰਤਾ ਪੁਰਖ ਭੂਮ ਕੋ ਮਾਲਕ,
ਕਹਿਣ ਲੱਗੇ ਮਹਾਰਾਜ ਜੀ ਭਗਵਾਨ ਦਾਸ ਜੀ, ਤੁਸੀਂ ਕਹਿੰਦੇ ਹੋ ਵੀ ਇਹ ਜਗ੍ਹਾ ਦਾ ਮਾਲਕ ਕੌਣ ਹੈ? ਤੇ ਸੁਣੋ, ਇਹ ਜਗ੍ਹਾ ਦਾ ਮਾਲਕ ਹੈ ਕਰਤਾ ਪੁਰਖ ਪਰਮੇਸ਼ਰ। ਇਹ ਜਗ੍ਹਾ ਦਾ ਮਾਲਕ ਜਿਹੜਾ ਉਹ ਕਰਤਾ ਪੁਰਖ ਪਰਮਾਤਮਾ ਹੈ, ਪਰਮੇਸ਼ਰ ਹੈ। ਸਾਰੀ ਧਰਤੀ ਤਾਂ ਪਰਮੇਸ਼ਰ ਦੀ ਹੈ ਨਾ, ਉਹੀ ਇਸ ਧਰਤੀ ਦਾ ਕਰਤਾ ਪੁਰਖ ਹੀ ਮਾਲਕ ਹੈ। ਨਾਲੇ ਜਗ੍ਹਾ ਖਾਲਸਾ ਜੀ ਹੈ ਹੀ ਗੁਰੂ ਘਰ ਦੀ ਸੀ, ਇਹ ਆ ਕੇ ਦਾਵਾ ਕਰ ਰਿਹਾ ਸੀ ਵੀ ਮੇਰੀ ਜਗ੍ਹਾ। ਤੋ ਮਹਾਰਾਜ ਜੀ ਕਹਿਣ ਲੱਗੇ ਇਸ ਜਗ੍ਹਾ ਦਾ ਜਿਹੜਾ ਮਾਲਕ ਹੈ, ਭੂਮੀ ਦਾ ਜਿਹੜਾ ਮਾਲਕ ਹੈ, ਉਹ ਕਰਤਾ ਪੁਰਖ ਪਰਮੇਸ਼ਰ ਹੈ।
ਆਪਰ ਕਿਸੂ ਕੇ ਕਿਆ ਹੈ ਤਾਲਕ,
ਹੋਰ ਕਿਸੇ ਦੇ ਤਾਲਕ ਅਧੀਨ ਹੈ ਹੀ ਕਿ ਪਰਮੇਸ਼ਰ ਦੇ ਅਧੀਨ ਹੈ ਸਭ ਕੁਝ। ਧਰਤੀ ਵੀ ਪਰਮਾਤਮਾ ਦੀ ਆ, ਉਹੀ ਇਸ ਧਰਤੀ ਦਾ ਮਾਲਕ ਹੈ, ਹੋਰ ਕਿਸੇ ਦੇ ਤਾਲਕ ਅਧੀਨ ਕੀ ਹੈ?
ਸੋ ਪਰਮੇਸ਼ਰ ਬੂਝਣ ਕਰਿਓ,
ਤੂੰ ਆਖਿਆ ਵੀ ਕਿਸੇ ਨੂੰ ਪੁੱਛਿਆ? ਮਹਾਰਾਜ ਜੀ ਕਹਿੰਦੇ ਹਾਂ ਪੁੱਛਿਆ, ਜਿਸ ਪਰਮੇਸ਼ਰ ਦੀ ਧਰਤੀ ਆ ਉਸੇ ਪਰਮੇਸ਼ਰ ਅੱਗੇ ਅਰਦਾਸ ਕਰਕੇ ਪੁੱਛਿਆ, ਮਾਲਕਾ ਆ ਗਿਆ ਬਖਸ਼ੋ ਅਸੀਂ ਨਗਰ ਵਸਾਉਣ ਲੱਗੇ, ਉਸੇ ਪਰਮਾਤਮਾ ਨੂੰ ਪੁੱਛਿਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਉਸ ਪਰਮੇਸ਼ਰ ਨੂੰ, ਉਸ ਅਕਾਲ ਪੁਰਖ ਨੂੰ ਅਸੀਂ ਪੁੱਛਿਆ ਹੈ।
ਪੁਰਖ ਰਚਨ ਮਨੋਰਥ ਧਰਿਓ,
ਪਰਮਾਤਮਾ ਨੂੰ ਪੁੱਛ ਕੇ ਪਰਮੇਸ਼ਰ ਕੋਲੋਂ ਆਗਿਆ ਲੈ ਕੇ ਤਾਂ ਅਸੀਂ ਇੱਥੇ ਨਗਰ ਰਚਨ ਦਾ ਮਨੋਰਥ ਆਪਣੇ ਮਨ ਚ ਧਾਰਨ ਕੀਤਾ ਹੈ।
ਹਰ ਚਰਨਨ ਰੁਚ ਮੈਂ ਚਿਤ ਪਰਚਿਓ,
ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਾਡਾ ਚਿੱਤ ਪਰਚਿਆ ਹੋਇਆ, ਪਰਮਾਤਮਾ ਦੇ ਚਿੱਤ ਵਿੱਚ, ਪਰਮਾਤਮਾ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਹੋਇਆ ਹੈ।
ਸਭ ਹਿਤ ਇਹੀ ਮੁੱਲ ਹਮ ਖਰਚਿਓ,
ਇਹੀ ਮੁੱਲ ਖਰਚਿਆ। ਤੂੰ ਪੁੱਛਿਆ ਨਾ ਵੀ ਕਿਹੜਾ ਮੁੱਲ ਤਾਰਿਆ ਤੁਸੀਂ? ਮਹਾਰਾਜ ਜੀ ਕਹਿੰਦੇ ਪਰਮਾਤਮਾ ਦੇ ਚਰਨਾਂ ਵਿੱਚ ਸਾਡਾ ਮਨ ਜੁੜਿਆ ਹੋਇਆ, ਇਹੀ ਅਸੀਂ ਪਰਮਾਤਮਾ ਦੇ ਚਰਨਾਂ ਵਿੱਚ ਇਸ ਜਗ੍ਹਾ ਦਾ ਮੁੱਲ ਤਾਰਿਆ, ਇਸ ਜਗ੍ਹਾ ਦਾ ਇਹੀ ਅਸੀਂ ਮੁੱਲ ਖਰਚਿਆ ਹੈ।
ਅਪਰ ਬਜਨੋ ਹਮ ਨੈ ਕੀਨੋ,
ਹੋਰ ਨੀ ਅਸੀਂ ਕਿਸੇ ਨੂੰ ਪੁੱਛਿਆ, ਨਾ ਹੀ ਅਸੀਂ ਪੁੱਛਣ ਦੀ ਜ਼ਰੂਰਤ ਸਮਝੀ ਹੈ।
ਮਹਾਰਾਜ ਰਾਜਾ ਪ੍ਰਭ ਚੀਨੋ,
ਕਿਉਂਕਿ ਅਸੀਂ ਤਾਂ ਅਕਾਲ ਪੁਰਖ ਨੂੰ ਰਾਜਿਆਂ ਦਾ ਰਾਜਾ ਮਹਾਰਾਜਾ ਜਾਣਿਆ, ਉਸੇ ਮਹਾਰਾਜ ਪਰਮਾਤਮਾ ਦੇ ਚਰਨਾਂ ਵਿੱਚ ਹੀ ਅਸੀਂ ਅਰਦਾਸ ਕਰਕੇ ਪਰਮਾਤਮਾ ਨੂੰ ਹੀ ਪੁੱਛਿਆ। ਉਹ ਰਾਜਿਆਂ ਦਾ ਰਾਜਾ ਜੋ ਮਹਾਰਾਜ ਹੈ, ਉਸੇ ਨੂੰ ਅਸੀਂ ਸਾਰੀ ਸ੍ਰਿਸ਼ਟੀ ਦਾ ਮਾਲਕ ਸਮਝ ਕੇ ਜਾਣਿਆ ਹੈ।
ਸੁਣ ਕੇ ਰੜ ਬੋਲਿਓ ਮਤ ਕਾਚਾ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕਹੇ ਤੇ ਸੁਣ ਕੇ ਅੱਗੋਂ ਪਾਪੀ ਘੇਰਣ ਫਿਰ ਜਿਹੜਾ ਮਤ ਦਾ ਕੱਚਾ, ਸਤਿਗੁਰੂ ਜੀ ਦੇ ਬਚਨ ਸੁਣ ਕੇ ਬੋਲਿਆ,
ਨਿਸ਼ਚੈ ਬਣਿਓ ਭਗਤ ਤੇ ਸਾਚਾ।
ਕਹਿੰਦਾ ਮੈਂ ਜਾਣਦਾ ਜਿਹੜੇ ਤੁਸੀਂ ਰੱਬ ਦੇ ਭਗਤ ਬਣੇ ਹੋਏ ਹੋ ਨਾ, ਪਰਮਾਤਮਾ ਦੇ ਪਰਮੇਸ਼ਰ ਦੇ ਆਪਣੇ ਆਪ ਨੂੰ ਭਗਤ ਸਦਾਉਂਦੇ ਹੋ, ਮੈਂ ਵੇਖ ਲਿਆ ਤੁਹਾਡਾ ਨਿਸ਼ਚਾ, ਤੁਸੀਂ ਨਿਸ਼ਚੈ ਹੀ ਰੱਬ ਦੇ ਭਗਤ ਬਣੇ ਹੋਵੋਗੇ।
ਖੜਗ ਕਮਾਨ ਸ਼ਸਤਰ ਸਭ ਧਾਰੈ।
ਤੇ ਆਹ ਭਗਤਾਂ ਦਾ ਕੰਮ ਥੋੜੀ ਆ ਜਿਹੜਾ ਤੁਸੀਂ ਕਰ ਰਹੇ ਹੋ, ਤੁਸੀਂ ਤਾਂ ਆਪਣੇ ਸਰੀਰ ਤੇ ਖੜਗ ਤੇਗ ਧਾਰਨ ਕੀਤੀ ਹੋਈ ਹੈ, ਆ ਕਮਾਨ ਤੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਨੇ।
ਨਿਤ ਉੱਠ ਗਨ ਜੀਵਨ ਕੋ ਮਾਰੈ।
ਆ ਰੋਜ਼ ਹੀ ਉੱਠ ਕੇ ਤੁਸੀਂ ਜੰਗਲ ਵਿੱਚ ਸ਼ਿਕਾਰ ਖੇਡ ਕੇ ਜੀਵਾਂ ਨੂੰ ਮਾਰਦੇ ਹੋ, ਇਹ ਭਗਤਾਂ ਦਾ ਕੰਮ ਹੈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਘੇਰੜ ਭਗਵਾਨ ਦਾਸ, ਕਹਿੰਦਾ ਇਹ ਭਗਤਾਂ ਦਾ ਕੰਮ ਥੋੜੀ ਹੈ ਕਿ ਸ਼ਸਤਰ ਧਾਰਨ ਕਰਕੇ। ਮੈਂ ਜਾਣਦਾ ਤੁਹਾਡਾ ਨਿਸ਼ਚਾ ਕਿੰਨਾ ਕੁ ਭਗਤੀ ਦੇ ਵਿੱਚ, ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਆ ਸ਼ਸਤਰ ਧਾਰਨ ਕਰਕੇ ਰੋਜ਼ ਜੰਗਲ ਵਿੱਚ ਜਾ ਕੇ ਸ਼ਿਕਾਰ ਖੇਡ ਕੇ ਤੁਸੀਂ ਜੀਵਾਂ ਨੂੰ ਮਾਰਦੇ ਹੋ।
ਕਈ ਹਜ਼ਾਰ ਸੈਨ ਜੋ ਆਏ।
ਆ ਹੁਣੇ ਕੁਝ ਦਿਨਾਂ ਦੀ ਗੱਲ ਹੈ, ਹਜ਼ਾਰਾਂ ਦੀ ਫੌਜ ਆਈ ਸੀ, 7000 ਫੌਜ ਉਹ ਤੁਹਾਡੇ ਤੇ ਚੜ ਕੇ ਆਈ ਸੀ।
ਤੀਨ ਪਹਿਰ ਮੈਂ ਧੂੜ ਮਿਲਾਏ।
ਤਿੰਨਾਂ ਪਹਿਰਾਂ ਵਿੱਚ ਮਾਰ ਕੇ ਉਸ ਫੌਜ ਨੂੰ ਤੁਸੀਂ ਧੂੜ ਵਿੱਚ ਮਿਲਾ ਦਿੱਤਾ, ਇਹ ਭਗਤਾਂ ਦਾ ਕੰਮ ਹੈ ਕਿ ਤਿੰਨਾਂ ਪਹਿਰਾਂ ਦੇ ਵਿੱਚ ਤੁਸੀਂ ਉਹ ਸਾਰੀ ਫੌਜ ਜਿਹੜੀ ਚੜ ਕੇ ਆਈ ਸੀ ਉਹਨਾਂ ਨੂੰ ਮਾਰ ਕੇ ਧੂੜ ਚ ਮਿਲਾ ਦਿੱਤਾ।
ਦਇਆਹੀਨ ਹੋਏ ਲਸ਼ਕਰ ਮਾਰਾ।
ਦਇਆ ਤੋਂ ਹੀਣੇ ਹੋ ਕੇ ਤੁਸੀਂ ਏਡਾ ਵੱਡਾ ਲਸ਼ਕਰ ਮਾਰ ਦਿੱਤਾ, ਬਾਦਸ਼ਾਹ ਦੀ ਏਡੀ ਵੱਡੀ ਫੌਜ ਮਾਰ ਦਿੱਤੀ ਹੈ।
ਅਸ ਤੋਂ ਭਗਤ ਜਗਤ ਨਿਰਤਾਰਾ।
ਇਹੋ ਜਿਹਾ ਤੂੰ ਭਗਤ ਹੈ, ਮੈਂ ਜਗਤ ਵਿੱਚ ਵੇਖਿਆ ਹੈ ਕਿ ਇਹ ਭਗਤਾਂ ਦਾ ਕੰਮ ਨੀ ਜਿਹੜੇ ਕੰਮ ਤੁਸੀਂ ਕਰ ਰਹੇ ਹੋ।
ਸ਼ਾਹਜਹਾਂ ਕੋ ਜਾਣਤ ਨਹੀਂ।
ਲੱਗਦਾ ਤੁਸੀਂ ਬਾਦਸ਼ਾਹ ਸ਼ਾਹਜਹਾਂ ਦੇ ਪ੍ਰਤਾਪ ਨੂੰ ਨਹੀਂ ਜਾਣਦੇ, ਤੁਸੀਂ ਬਾਦਸ਼ਾਹ ਦੇ ਬਲ ਨੂੰ ਉਹਦੀ ਤਾਕਤ ਨੂੰ ਨਹੀਂ ਜਾਣਦੇ।
ਲਿਓ ਘੇਰ ਅੰਮ੍ਰਿਤ ਸਰ ਮਾਹੀ।
ਵੇਖਿਆ ਨਾ ਤੁਹਾਨੂੰ ਜਦੋਂ ਘੇਰਾ ਪਾ ਲਿਆ ਬਾਦਸ਼ਾਹ ਨੇ ਆਪਣੀਆਂ ਫੌਜਾਂ ਭੇਜ ਕੇ ਅੰਮ੍ਰਿਤਸਰ ਸਾਹਿਬ ਨਗਰ ਦੇ ਵਿੱਚ ਤੁਹਾਨੂੰ ਚਾਰੇ ਪਾਸਿਓਂ ਘੇਰ ਲਿਆ।
ਨੇਠ ਨੇਠ ਬਚ ਕੇ ਚੱਲ ਨਾ ਆਇਓ।
ਉਥੋਂ ਤੁਸੀਂ ਨੇਠ ਨੇਠ ਕਰਕੇ ਬਚ ਕੇ ਚੱਲ ਆਇਓ, ਉਥੋਂ ਨਿਕਲ ਕੇ ਤੁਸੀਂ ਆਪਣੀ ਜਾਨ ਬਚਾ ਕੇ ਇਧਰ ਨੂੰ ਆ ਗਏ ਹੋ।
ਇੱਥੇ ਆਵਤ ਉਤਪਾਤ ਉਠਾਇਓ।
ਤੇ ਇੱਥੇ ਆ ਕੇ ਤੁਸੀਂ ਹੁਣ ਨਵਾਂ ਉਤਪਾਤ ਸ਼ੁਰੂ ਕਰ ਰਹੇ ਹੋ, ਇੱਥੇ ਆ ਕੇ ਹੁਣ ਸਾਡੇ ਕੋਲ ਆ ਕੇ ਇੱਥੇ ਹੋਰ ਉਪਦਰਵ ਖੜਾ ਕਰ ਰਹੇ ਹੋ, ਆ ਕੇ ਮੇਰੀ ਜਗ੍ਹਾ ਤੇ ਆਪਣਾ ਕਬਜ਼ਾ ਕਰ ਰਹੇ ਹੋ।
ਇਮ ਕਹਿ ਉਠਤ ਭਇਓ ਕਰ ਚਾਲਾ।
ਏਦਾਂ ਕਹਿ ਕੇ ਨਾ ਘੇਰਣ ਨਾਲੇ ਉੱਠਿਆ ਆਪਣੇ ਘਰ ਨੂੰ ਵਾਪਸ ਜਾਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲੇ ਬਚਨ ਕਹਿ ਰਿਹਾ, ਗੱਲਾਂ ਕਰਦਾ ਕਰਦਾ ਉੱਠ ਕੇ ਆਪਣੇ ਘਰ ਨੂੰ ਚੱਲਣ ਲੱਗਾ।
ਬੋਲਤ ਬਚਨ ਅਨੁਚਿਤ ਵਿਸਾਲਾ।
ਤੇ ਜਦੋਂ ਘਰ ਚੱਲਣ ਲੱਗਾ ਤੇ ਜਾਂਦਾ ਜਾਂਦਾ ਵੀ ਨਾ ਉੱਠ ਕੇ ਖਲੋ ਕੇ ਵਾਪਸ ਮੁੜਦਾ ਵੀ ਬੋਲੀ ਗਿਆ, ਤੇ ਬੋਲਦਾ ਬੋਲਦਾ ਕਹਿਣ ਲੱਗਾ,
ਭਲਾ ਭਇਓ ਗੁਰ ਹਿੰਦਨ ਕੇਰਾ।
ਕਹਿੰਦੇ ਵੇਖੋ ਇਹ ਚੰਗਾ ਗੁਰੂ ਹੈ ਸਿੱਖਾਂ ਦਾ।
ਕਰਨ ਕੁਕਰਮਨ ਮੈਂ ਸਨ ਪ੍ਰੈਰਾ।
ਜਿਹਨੇ ਕੁਕਰਮ ਕਰਨ ਦੇ ਵਿੱਚ ਆਪਣੇ ਮਨ ਨੂੰ ਪ੍ਰੇਰਿਆ ਹੋਇਆ, ਕਹਿੰਦੇ ਚੰਗਾ ਇਹ ਸਿੱਖਾਂ ਦਾ ਗੁਰੂ ਹੈ, ਨਾਲੇ ਉੱਠ ਕੇ ਵਾਪਸ ਜਾਣ ਲੱਗਾ ਤੇ ਜਾਂਦਾ ਜਾਂਦਾ ਵੀ ਬੋਲੀ ਜਾਂਦਾ ਤੇ ਬੋਲਦਾ ਬੋਲਦਾ ਕਹਿੰਦਾ ਵੇਖੋ ਚੰਗਾ ਸਿੱਖਾਂ ਦਾ ਗੁਰੂ ਹੈ ਜਿਹਨੇ ਆਪਣਾ ਮਨ ਕੁਕਰਮਾਂ ਵਿੱਚ ਫੇਰਿਆ ਹੋਇਆ ਹੈ।
ਪ੍ਰਾਣੀ ਘਾਤ ਚੇਤ ਦਿਨ ਰਾਤ।
ਦਿਨ ਰਾਤ ਜਿਹੜਾ ਪ੍ਰਾਣੀ ਘਾਤ ਕਰਦਾ, ਪਹਿਲਾਂ ਹੁਣ ਪਹਿਲਾਂ ਸ਼ਿਕਾਰ ਖੇਡਦੇ ਸੀ, ਹੁਣ 7000 ਬੰਦਾ ਮਾਰ ਕੇ ਆਏ ਨੇ, 7000 ਫੌਜ ਜਿਹੜੀ ਚੜ ਕੇ ਆਈ ਉਹਨਾਂ ਨੂੰ ਮਾਰ ਕੇ ਆਏ ਨੇ। ਜਿਹੜਾ ਰਾਤ ਦਿਨ ਬੰਦੇ ਮਾਰਨ ਦੀ, ਪ੍ਰਾਣੀ ਘਾਤ ਕਰਨ ਦੀ ਜਾਂ ਜੀਵਾਂ ਨੂੰ ਮਾਰਨ ਦੀ ਬਿਰਤੀ ਰੱਖਦਾ, ਕਹਿੰਦੇ ਚੰਗਾ ਸਿੱਖਾਂ ਦਾ ਗੁਰੂ ਹੈ।
ਲੜ ਬੇਹਤ ਕਰਨ ਉਤਪਾਤ,
ਲੜਨ ਵਾਸਤੇ ਇਸ ਤਰ੍ਹਾਂ ਦਾ ਉਤਪਾਤ ਆਪਣੇ ਮਨ ਦੇ ਵਿੱਚ ਹਰ ਵੇਲੇ ਧਾਰਨ ਕਰੀ ਰੱਖਦਾ।
ਲੈਣ ਦੇਣ ਇਤਨਾ ਹੈਨ ਤੇਰੋ,
ਕਹਿਣ ਲੱਗਾ ਗੁਰੂ ਜੀ ਤੁਹਾਡਾ ਕਿਹੜਾ ਇੱਧਰ ਕੋਈ ਲੈਣ ਦੇਣ ਹੈ, ਤੁਹਾਡਾ ਇਸ ਜਗ੍ਹਾ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ।
ਪਿਤਾ ਪਿਤਾਮਾ ਕੋ ਨਾ ਚੇਰੋ,
ਨਾ ਤੁਹਾਡੇ ਪਿਤਾ ਨਾ ਤੁਹਾਡੇ ਦਾਦੇ ਦੀ ਇਹ ਜਗ੍ਹਾ ਹੈ, ਤੁਹਾਡੇ ਪਿਤਾ ਪਿਤਾਮੇ ਦਾ ਵੀ ਇੱਥੇ ਕੋਈ ਝਗੜਾ ਨਹੀਂ, ਨਾ ਹੀ ਉਹ ਇਸ ਜਗ੍ਹਾ ਦੇ ਮਾਲਕ ਹਨ।
ਉਹ ਚੱਕ ਆਨ ਪਰਿਓ ਕਰ ਡੇਰਾ,
ਅਚਾਨਕ ਹੀ ਪਤਾ ਨਹੀਂ ਤੁਸੀਂ ਕਿੱਧਰੋਂ ਉੱਠ ਕੇ ਆਏ ਤੇ ਆ ਕੇ ਇਸ ਜਗ੍ਹਾ ਤੇ ਨਗਰ ਵਸਾਉਣਾ ਸ਼ੁਰੂ ਕਰ ਦਿੱਤਾ ਵੀ ਇਹ ਜਗ੍ਹਾ ਸਾਡੀ ਹੈ, ਤੇ ਜੇ ਮੈਂ ਪੁੱਛਦਾ ਤੇ ਕਹਿੰਦੇ ਹੋ ਮੈਂ ਰੱਬ ਨੂੰ ਪੁੱਛਿਆ ਪਰਮਾਤਮਾ ਨੂੰ ਪੁੱਛ ਕੇ ਵਸਾ ਰਿਹਾ ਨਗਰ, ਕਹਿੰਦੇ ਅਚਾਨਕ ਆ ਕੇ ਤੁਸੀਂ ਇੱਥੇ ਡੇਰਾ ਕਰ ਲਿਆ, ਤੁਹਾਡੇ ਕੋਈ ਪਿਓ ਦਾਦੇ ਦਾ ਵੀ ਇੱਥੇ ਝਗੜਾ ਨਹੀਂ ਸੀ ਇਸ ਜਗ੍ਹਾ ਦਾ।
ਲੱਗਿਓ ਬਣਾਵਨ ਕੋਟ ਚਫੇਰਾ,
ਆ ਕੇ ਚਾਰੇ ਪਾਸੇ ਤੁਸੀਂ ਕੋਟ ਬਣਾਉਣਾ ਸ਼ੁਰੂ ਕਰ ਦਿੱਤਾ।
ਨਾਹੇ ਤਾਂ ਜੇ ਚਾਹਤ ਨਿਜ ਭਲਾ,
ਹਾਲੇ ਵੀ ਗੁਰੂ ਜੀ ਸਮੇਂ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋਤ
ਪ੍ਰਭਾਤ ਜਾਹੋ ਤੂੰ ਚਲਾ,
ਕੱਲ ਸਵੇਰ ਹੁੰਦਿਆਂ ਇੱਥੋਂ ਉੱਠ ਕੇ ਚਲੇ ਜਾ। ਗੁਰੂ ਜੀ ਜੇ ਤੁਸੀਂ ਆਪਣਾ ਭਲਾ ਚਾਹੁੰਦੇ ਹੋ ਤੇ ਤੁਸੀਂ ਇਹ ਜਗ੍ਹਾ ਛੱਡ ਕੇ ਕੱਲ ਸਵੇਰ ਹੁੰਦੇ ਹੀ ਇੱਥੋਂ ਚਲੇ ਜਾਓ।
ਕੋ ਜਾਣੈ ਕੋ ਨਾਹਿਨ ਜਾਣੈ,
ਕਹਿੰਦਾ ਹਲੇ ਤਾਂ ਕਿਸੇ ਨੂੰ ਪਤਾ ਤੇ ਕਿਸੇ ਨੂੰ ਨਹੀਂ ਪਤਾ।
ਉਦੈ ਭਾਨ ਤੇ ਪ੍ਰਥਮ ਪਿਆਨੈ,
ਇਸ ਕਰਕੇ ਕੱਲ ਸਵੇਰ ਹੋਣ ਤੋਂ ਪਹਿਲਾਂ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਇਹ ਜਗ੍ਹਾ ਛੱਡ ਕੇ ਇੱਥੋਂ ਚਲੇ ਜਾਓ।
ਇਹਾਂ ਨਾ ਬਸਨੋ ਪਾਵੈ ਕੋਈ,
ਮੈਂ ਇੱਥੇ ਤੁਹਾਨੂੰ ਵਸਣ ਨਹੀਂ ਦੇਣਾ। ਜੇ ਤੁਸੀਂ ਆਖੋ ਨਾ ਕਿ ਇੱਥੇ ਨਗਰ ਵਸਾ ਕੇ ਤੁਸੀਂ ਵਸ ਸਕਦੇ ਹੋ ਤੇ ਮੈਂ ਇੱਥੇ ਤੁਹਾਨੂੰ ਵਸਣ ਨਹੀਂ ਦੇਣਾ, ਇੱਥੇ ਕਿਸੇ ਨੂੰ ਰਹਿਣ ਨਹੀਂ ਦੇਣਾ।
ਸਰਬ ਟਹਾਵੋ ਚਿੰਨ ਤੇ ਜੋਏ,
ਆ ਜਿਹੜੇ ਕਿਲੇ ਤੁਸੀਂ ਉਸਾਰਨੇ ਸ਼ੁਰੂ ਕੀਤੇ ਨੇ ਨਾ ਇੱਥੇ, ਮੈਂ ਇਹ ਸਾਰਾ ਕਿਲਾ ਢਵਾ ਕੇ ਰੱਖ ਦਿਆਂਗਾ। ਜਿਵੇਂ ਉਸਾਰ ਰਹੇ ਹੋ ਇਹ ਸਭ ਕੁਝ ਮੈਂ ਮਿੱਟੀ ਚ ਮਿਲਾ ਕੇ ਰੱਖ ਦਿਆਂਗਾ, ਮੈਂ ਇੱਥੇ ਤੁਹਾਨੂੰ ਕਿਸੇ ਨੂੰ ਰਹਿਣ ਨਹੀਂ ਦਿਆਂਗਾ।
ਇਮ ਬੋਲਤ ਕਰ ਤੋ ਬਕਵਾਦ,
ਇਹ ਤਾਂ ਬਕਵਾਦ ਕਰਦਾ ਹੋਇਆ ਬੋਲਦਾ ਹੋਇਆ ਘੇਰੜ ਉੱਠ ਕੇ ਵਾਪਸ ਮੁੜਿਆ।
ਧਾਮ ਗਯੋ ਗੁਰ ਕਹਿ ਅਪਵਾਦ,
ਇਦਾਂ ਦਾ ਅਪਵਾਦ ਕਰਦਾ ਹੋਇਆ ਰਸਤੇ ਵਿੱਚ ਵੀ ਬੋਲਦਾ ਜਾ ਰਿਹਾ ਆਪਣੇ ਘਰ ਨੂੰ ਮੁੜ ਗਿਆ।
ਕਹੀ ਕਠੋਰ ਅਨੁਚਿਤੀ ਬਾਣੀ,
ਅਨੁਚਿਤ ਬਾਣੀ ਜਿਹੜੀ ਇਹਨੂੰ ਬੋਲਣੀ ਨਹੀਂ ਸੀ ਚਾਹੀਦੀ, ਜਿਹੜੀਆਂ ਗੱਲਾਂ ਕਹਿਣੀਆਂ ਨਹੀਂ ਸਨ ਚਾਹੀਦੀਆਂ, ਉਹ ਗੱਲਾਂ ਕਹਿ ਕੇ ਇਹ ਪਾਪੀ ਮੁੜਿਆ ਹੈ।
ਛਿਮਾ ਨਿਧਾਨ ਛਿਮਾ ਮਨ ਠਾਨੀ,
ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮਨ ਛਿਮਾ ਨਿਧਾਨ ਹੈ, ਛਿਮਾ ਨਿਧਾਨ। ਸਤਿਗੁਰੂ ਜੀ ਨੇ ਹਾਲਾਂਕਿ ਬੜਾ ਬਕਵਾਦ ਇਹਨੇ ਕੀਤਾ, ਮਹਾਰਾਜ ਜੀ ਸੁਣਦੇ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਵੀ ਇਹਨੂੰ ਛਿਮਾ ਕੀਤਾ ਹੈ।
ਵਿਧੀ ਚੰਦ ਰਿਸ ਬਚਨ ਉਚਾਰਾ,
ਲਾਗੇ ਬਾਬਾ ਵਿਧੀ ਚੰਦ ਜੀ ਬੈਠੇ ਸਨ, ਭਾਈ ਵਿਧੀ ਚੰਦ ਜੀ ਉਸ ਵੇਲੇ ਬੋਲੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣ ਲੱਗੇ, ਜਦੋਂ ਘੇਰੜ ਨੇ ਬਕਵਾਦ ਕੀਤਾ ਨਾ, ਭੈੜੇ ਭੈੜੇ ਬੋਲ ਬੋਲਦਾ ਸੀ ਤੇ ਬੋਲਦਾ ਹੋਇਆ ਹੀ ਉੱਠ ਕੇ ਵਾਪਸ ਮੁੜਿਆ, ਭਾਈ ਵਿਧੀ ਚੰਦ ਜੀ ਨੂੰ ਬੜਾ ਗੁੱਸਾ ਆਇਆ, ਬੜਾ ਰੋਸ ਆਇਆ ਤੇ ਗੁੱਸੇ ਵਿੱਚ ਆਏ ਭਾਈ ਵਿਧੀ ਚੰਦ ਜੀ ਕਹਿਣ ਲੱਗੇ,
ਇਹ ਗੁਰਦਰੋਹੀ ਚਹੀਅਤ ਮਾਰਾ,
ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਇਹ ਤਾਂ ਗੁਰੂ ਘਰ ਦਾ ਦਰੋਹੀ ਹੈ, ਪਾਪੀ, ਇਹ ਤਾਂ ਗੁਰੂ ਘਰ ਨਾਲ ਵੈਰ ਰੱਖਦਾ ਹੈ, ਇਹਨੂੰ ਪਾਪੀ ਨੂੰ ਤਾਂ ਮਾਰ ਹੀ ਦੇਣਾ ਚਾਹੀਦਾ ਜਿਹੜਾ ਇਹੋ ਜਿਹਾ ਦਰੋਹ ਰੱਖਦਾ। ਵੇਖੋ ਤੁਸੀਂ ਏਡਾ ਪਰਉਪਕਾਰ ਕਰ ਰਹੇ ਹੋ, ਇਹਨੂੰ ਤਾਂ ਸਗੋਂ ਮਦਦ ਕਰਨੀ ਚਾਹੀਦੀ ਹੈ ਨਾਲ ਨਗਰ ਵਸਾਉਣ ਚ, ਤੇ ਇਹ ਆ ਕੇ ਰੋਕ ਟੋਕ ਕਰਦਾ, ਭਲਾ ਕੰਮ ਕਰਨ ਤੋਂ ਵੀ ਆ ਕੇ ਰੋਕ ਰਿਹਾ, ਹਾਲਾਂਕਿ ਭਲਾ ਇਹਦਾ ਹੀ ਹੈ, ਤੁਸੀਂ ਤਾਂ ਇੱਥੋਂ ਨਗਰ ਵਸਾ ਕੇ ਚਲੇ ਹੀ ਜਾਣਾ, ਰਹਿਣਾ ਤਾਂ ਇਹਨਾਂ ਲੋਕਾਂ ਨੇ ਹੀ ਹੈ, ਪਰ ਮਹਾਰਾਜ ਫਿਰ ਵੀ ਵੇਖੋ ਇਹ ਪਾਪੀ ਆ ਕੇ ਰੋਕ ਟੋਕ ਕਰਦਾ, ਇਹ ਤਾਂ ਗੁਰੂ ਘਰ ਵਾਸਤੇ ਵੇਖੋ ਕਿਹੋ ਜਿਹੇ ਬੋਲ ਬੋਲ ਕੇ ਗਿਆ, ਇਹ ਗੁਰੂ ਦਰੋਹੀ ਨੂੰ ਤਾਂ ਮਾਰ ਦੇਣਾ ਚਾਹੀਦਾ।
ਨਹੀਂ ਅਦਾਇਬ ਸਾਹਿਬ ਕੇਰਾ,
ਮਹਾਰਾਜ ਜੀ ਨੇ ਆਪ ਜੀ ਦਾ ਅਦਾਇਬ ਨਹੀਂ ਕੀਤਾ, ਆਇਆ ਵੇਖੋ ਆ ਕੇ ਕੋਈ ਨਮਸਕਾਰ ਨਹੀਂ ਕੀਤੀ, ਕੋਈ ਮੱਥਾ ਨਹੀਂ ਟੇਕਿਆ, ਸਿੱਧਾ ਆ ਕੇ ਕੋਲ ਬੈਠ ਗਿਆ।
ਬੋਲਤ ਗਮਣਿਓ ਨਿਠਰ ਬਠੇਰਾ,
ਹੁਣ ਵੀ ਬੜੇ ਕਠੋਰ ਬੋਲ ਬੋਲਦਾ ਹੋਇਆ ਵਾਪਸ ਮੁੜਿਆ ਤੇ ਰਾਹ ਵਾਪਸ ਜਾਂਦਾ ਵੀ ਭੈੜੇ ਹੀ ਬੋਲ ਬੋਲਦਾ ਗਿਆ।
ਸੁਣ ਸ੍ਰੀ ਗੁਰੂ ਮੁਸਕਾਏ ਬਖਾਨਾ।
ਜਦੋਂ ਭਾਈ ਬਿਧੀ ਚੰਦ ਜੀ ਨੇ ਕਿਹਾ ਮਹਾਰਾਜ ਨੂੰ ਤਾਂ ਮਾਰ ਦੇਣਾ ਚਾਹੀਦਾ ਪਾਪੀ ਨੂੰ, ਗੁਰੂ ਦਰੋਹੀ ਨੂੰ, ਤੇ ਸੁਣ ਕੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਬੋਲੇ,
ਦੇਹੋ ਬਲੇ ਪੁਰ ਮਹਿਖ ਸੁਮਾਨਾ।
ਮਹਾਰਾਜ ਜੀ ਮੁਸਕਰਾ ਪਏ ਤੇ ਮੁਸਕਰਾਉਂਦਿਆਂ ਹੋਇਆ ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਲੋਕ ਨਗਰ ਵਸਾਉਂਦੇ ਸੀ ਨਾ, ਤੇ ਨਗਰ ਵਸਾਉਣ ਤੋਂ ਪਹਿਲਾਂ ਕਿਸੇ ਝੋਟੇ ਦੀ ਜਾਂ ਕਿਸੇ ਜਾਨਵਰ ਦੀ ਬਲੀ ਦਿਆ ਕਰਦੇ ਸੀ। ਮਹਾਰਾਜ ਜੀ ਕਹਿੰਦੇ ਲੱਗਦਾ ਇਹਦੀ ਵੀ ਬਲੀ ਆਪਾਂ ਨੂੰ ਦੇਣੀ ਪੈਣੀ, ਨਗਰ ਆਪਾਂ ਵਸਾ ਰਹੇ ਹਾਂ। ਕਹਿੰਦੇ ਮਹਿਖ ਦੇ ਸਮਾਨ, ਕਹਿੰਦੇ ਵੇਖੋ ਸਰੀਰ ਵੀ ਉਹੋ ਜਿਹਾ ਹੀ ਆ ਇਹਦਾ, ਮਹਿਖ ਦੇ ਸਮਾਨ ਹੀ, ਇਹਦੀ ਤਾਂ ਬਲੀ ਦੇਣੀ ਬਣਦੀ ਲੱਗਦੀ ਹੈ।
ਇਸ ਕੇ ਹੱਥੇ ਨੀਵ ਥਿਰ ਹੋਏ,
ਇਹਨੂੰ ਮਾਰਾਂਗੇ ਨਾ ਤੇ ਨਗਰ ਦੀ ਨੀਂਹ ਵੀ ਸਦਾ ਵਾਸਤੇ ਅਟਲ ਹੋ ਜਾਏਗੀ, ਇਹਨੂੰ ਮਾਰ ਕੇ ਨਗਰ ਦੀ ਨੀਂਹ ਵੀ ਥਿਰ ਹੋ ਜਾਏਗੀ।
ਸਗਰੇ ਸਗਨ ਜਨਾਵਤ ਜੋਏ,
ਕਹਿੰਦੇ ਲੱਗਦਾ ਵੀ ਇਹੀ ਸ਼ਗਨ ਨਜ਼ਰ ਆ ਰਹੇ ਨੇ। ਭਾਈ ਬਿਧੀ ਚੰਦ ਜੀ, ਤੁਹਾਡੀ ਰਚਨਾ ਤੋਂ ਵੀ ਇਹ ਬਚਨ ਨਿਕਲ ਆਇਆ ਵੀ ਪਾਪੀ ਗੁਰੂ ਦਰੋਹੀ ਨੂੰ ਮਾਰਨਾ ਚਾਹੀਦਾ, ਤੁਹਾਡੀ ਰਸਨਾ ਤੋਂ ਵੀ ਇਹ ਸ਼ੁਭ ਸਗਨ ਦਾ ਬੋਲ ਹੀ ਨਿਕਲਿਆ ਹੈ।
ਮਹਾਰਾਜ ਆਇਸ ਅਬ ਦੀਜੈ,
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਹਾਂ ਇਹਨੂੰ ਮਾਰਨਾ ਹੀ ਚਾਹੀਦਾ ਪਾਪੀ ਨੂੰ, ਜਿਵੇਂ ਨਗਰ ਵਸਾਉਣ ਵਾਸਤੇ ਬਲੀ ਦਿੱਤੀ ਜਾਂਦੀ ਇਹਦੀ ਵੀ ਬਲੀ ਬਣਦੀ ਹੈ, ਤੇ ਭਾਈ ਬਿਧੀ ਚੰਦ ਜੀ ਨੇ ਹੱਥ ਜੋੜੇ ਕਹਿਣ ਲੱਗੇ ਸਤਿਗੁਰੂ ਜੀ ਫਿਰ ਆ ਗਿਆ ਦਿਓ ਮਹਾਰਾਜ, ਹਾਲੇ ਕਿਹੜਾ ਦੂਰ ਗਿਆ ਹੋਣਾ, ਨੇੜੇ ਹੀ ਪਹੁੰਚਿਆ ਹੋਣਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਆਗਿਆ ਦਿਓ।
ਜਾਏ ਸਦਨ ਹਮ ਤਾਹੇ ਗਹੀ
ਜੈ, ਮਹਾਰਾਜ ਜੀ ਆਗਿਆ ਦਿਓ, ਜੇ ਘਰ ਵੀ ਪਹੁੰਚ ਗਿਆ ਹੋਇਆ ਘੇਰੜ ਤੇ ਉਹਨੂੰ ਘਰੋਂ ਜਾ ਕੇ ਫੜ ਲਿਆਉਂਦੇ ਹਾਂ, ਘਰ ਕਿਹੜਾ ਮਹਾਰਾਜ ਜੀ ਬਹੁਤਾ ਦੂਰ ਹੈ, ਉਹਦੇ ਘਰ ਜਾ ਕੇ ਉਹਨੂੰ ਫੜ ਲਿਆਉਂਦੇ ਹਾਂ।
ਆਨੇ ਰਾਵਰ ਕੇ ਅਬ ਪਾਸ,
ਉਹਨੂੰ ਇੱਥੇ ਫੜ ਕੇ ਆਪ ਜੀ ਦੇ ਕੋਲ ਲੈ ਆਉਂਦੇ ਹਾਂ।
ਚੰਦੂ ਕੇ ਸਮ ਕਰੇ ਬਿਨਾਸ,
ਮਹਾਰਾਜ ਜਿਵੇਂ ਚੰਦੂ ਨੂੰ ਮਾਰਿਆ ਸੀ ਉਵੇਂ ਇਹਨੂੰ ਵੀ ਮਾਰਦੇ ਹਾਂ, ਕਿਉਂਕਿ ਖਾਲਸਾ ਜੀ ਇਹ ਵੀ ਚੰਦੂ ਦਾ ਹੀ ਮਿੱਤਰ ਸੀ ਭਗਵਾਨ ਦਾਸ ਕੇਰੜ। ਭਾਈ ਬਿਧੀ ਚੰਦ ਜੀ ਕਹਿਣ ਲੱਗੇ ਮਹਾਰਾਜ ਜੀ ਜਿਵੇਂ ਚੰਦੂ ਨੂੰ ਮਾਰਿਆ ਸੀ ਨਾ ਫੜ ਕੇ, ਉਦਾਂ ਇਹਨੂੰ ਵੀ ਮਾਰਾਂਗੇ।
ਪਨਹੀ ਕੇ ਮਾਰੇ ਮਰ ਜਾਏ,
ਇਹਦੇ ਸਿਰ ਦੇ ਵਿੱਚ ਜੁੱਤੀਆਂ ਹੀ ਮਾਰੀਏ ਜਿਵੇਂ ਚੰਦੂ ਨੂੰ ਮਾਰੀਆਂ ਸੀ, ਤੇ ਜੁੱਤੀਆਂ ਮਾਰ ਮਾਰ ਕੇ ਇਸ ਪਾਪੀ ਨੂੰ ਮਾਰ ਦੇਈਏ।
ਗੁਰ ਨਿੰਦਕ ਤਬ ਹੀ ਫਲ ਪਾਏ,
ਕਿਉਂਕਿ ਗੁਰੂ ਕੇ ਨਿੰਦਕ ਦੇ ਸਿਰ ਵਿੱਚ ਜੁੱਤੀਆਂ ਹੀ ਪੈਣੀਆਂ ਚਾਹੀਦੀਆਂ ਨੇ। ਜਿਹੜਾ ਗੁਰੂ ਕੀ ਨਿੰਦਾ ਕਰਦਾ, ਗੁਰੂ ਦਾ ਅਨਾਦਰ ਕਰਦਾ, ਉਹਦੇ ਸਿਰ ਦੇ ਵਿੱਚ ਤਾਂ ਏਦਾਂ ਜੁੱਤੀਆਂ ਹੀ ਪੈਣੀਆਂ ਚਾਹੀਦੀਆਂ ਨੇ।
ਸ੍ਰੀ ਹਰਗੋਬਿੰਦ ਬਾਕ ਬਖਾਨੇ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ,
ਗੁਰ ਦਰੋਹੀ ਜੇਤਕ ਜਗ ਜਾਣੇ।
ਮਹਾਰਾਜ ਜੀ ਕਹਿਣ ਲੱਗੇ ਭਾਈ ਬਿਧੀ ਚੰਦ ਜੀ, ਜਿਹੜੇ ਗੁਰੂ ਘਰ ਦੇ ਦਰੋਹੀ ਨੇ ਨਾ, ਗੁਰੂ ਘਰ ਨਾਲ ਵੈਰ ਰੱਖਣ ਵਾਲੇ ਜਿੰਨੇ ਵੀ ਇਸ ਜਗਤ ਵਿੱਚ ਜਾਣੇ ਜਾਂਦੇ ਨੇ,
ਭੂਤ ਭਵਿੱਖਤ ਜੇ ਅਬ ਹੈ,
ਜਿਹੜੇ ਪਹਿਲਾਂ ਹੋਏ ਨੇ ਜਾਂ ਜਿਹੜੇ ਹੁਣ ਨੇ ਤੇ ਜਾਂ ਫਿਰ ਆਉਣ ਵਾਲੇ ਸਮੇਂ ਚ ਜੇ ਕੋਈ ਗੁਰੂ ਘਰ ਦਾ ਦਰੋਹੀ ਹੋਵੇਗਾ,
ਕਿਉਂ ਅਬ ਕਿਉਂ ਆਪ ਕੋ ਫਲ ਲਹਿ,
ਉਹਨੂੰ ਆਪਣੇ ਕੀਤੇ ਦਾ ਫਲ ਪਹਿਲਾਂ ਵੀ ਮਿਲਿਆ ਹੁਣ ਵੀ ਮਿਲੇਗਾ, ਤੇ ਜੇ ਅੱਗੇ ਨੂੰ ਕੋਈ ਗੁਰੂ ਘਰ ਨਾਲ ਦਰੋਹ ਕਰੇਗਾ ਤੇ ਉਦੋਂ ਵੀ ਉਹਨੂੰ ਆਪਣੀ ਕਰਨੀ ਦਾ ਫਲ ਭੋਗਣਾ ਪਵੇਗਾ। ਪਹਿਲਾਂ ਵੀ ਇਸੇ ਤਰ੍ਹਾਂ ਹੋਇਆ, ਉਹਨੂੰ ਆਪਣੇ ਕੀਤੇ ਹੋਏ ਅੱਗ ਦਾ ਪਾਪ ਦਾ ਫਲ ਉਹ ਜ਼ਰੂਰ ਮਿਲਿਆ ਹੈ।
ਲੋਕ ਵਿਖੈ ਜਰ ਉਖਰੈ ਸਾਰੇ,
ਜਿਹੜਾ ਗੁਰੂ ਘਰ ਨਾਲ ਦਰੋਹ ਰੱਖਦਾ, ਗੁਰੂ ਘਰ ਨਾਲ ਵੈਰ ਰੱਖਦਾ, ਉਹਦਾ ਇਸ ਲੋਕ ਦੇ ਵਿੱਚ ਕੁਝ ਨਹੀਂ ਬਚਦਾ, ਉਹਦੀਆਂ ਜੜਾਂ ਪੁੱਟੀਆਂ ਜਾਂਦੀਆਂ ਨੇ ਇਸ ਲੋਕ ਦੇ ਵਿੱਚ।
ਮਰੈ ਪਾਏ ਦੁੱਖ ਨਰਕ ਮਜਾਰੇ,
ਔਰ ਅੱਗੇ ਜਦੋਂ ਮਰ ਕੇ ਜਾਂਦਾ ਤੇ ਉੱਥੇ ਨਰਕਾਂ ਵਿੱਚ ਉਹਨੂੰ ਗੋਤੇ ਖਾਣੇ ਪੈਂਦੇ ਨੇ, ਉਹਨੂੰ ਨਰਕਾਂ ਦੇ ਵਿੱਚ ਦੁੱਖ ਭੋਗਣਾ ਪੈਂਦਾ ਹੈ।
ਕੋਈ ਨਾ ਵਾਲੀ ਬਣੈ ਸਹਾਏ,
ਕੋਈ ਉਹਨਾਂ ਦਾ ਵਾਲੀ ਨਹੀਂ ਬਣਦਾ, ਨਾ ਕੋਈ ਉਹਨਾਂ ਦੀ ਸਹਾਇਤਾ ਕਰਦਾ ਹੈ।
ਭੋਗੈ ਸੰਕਟ ਬਹੁ ਬਿਲ ਲਾਏ,
ਫਿਰ ਸੰਕਟ ਹੀ ਭੋਗਦਾ ਹੈ, ਦੁੱਖ ਹੀ ਭੋਗਦਾ, ਤੇ ਉਹਨਾਂ ਨੂੰ ਵਿਰਲਾਪ ਕਰਨਾ ਪੈਂਦਾ ਹੈ।
ਇਹ ਘੇਰ ਅਡ ਆਬ ਆਬ ਗਤ ਪਾਵੇ।
ਭਾਈ ਬਿਧੀ ਚੰਦ ਜੀ ਆ ਜਿਹੜਾ ਘੇਰੜ ਆਇਆ ਸੀ ਨਾ ਚੱਲ ਕੇ, ਇਹਨੂੰ ਵੀ ਹੁਣ ਇਹੋ ਜੀ ਗਤ ਅਵਗਤ ਜੀ ਦੀ ਪ੍ਰਾਪਤੀ ਹੋਵੇਗੀ, ਇਹਦੀ ਵੀ ਇਹੀ ਹਾਲਤ ਹੋਣ ਵਾਲੀ ਹੈ।
ਸਮ ਚੰਦੂ ਕੇ ਨਰਕ ਸਿਧਾਵੇ।
ਜਿਵੇਂ ਪਾਪੀ ਚੰਦੂ ਨਰਕਾਂ ਨੂੰ ਗਿਆ ਨਾ, ਇਹ ਵੀ ਚੰਦੂ ਦੇ ਸਮਾਨ ਹੀ ਨਰਕਾਂ ਨੂੰ ਜਾਵੇਗਾ। ਨਾਲੇ ਮਿੱਤਰ ਵੀ ਉਸੇ ਦਾ, ਉਸੇ ਦੀ ਗੱਲ ਬੋਲੀ ਵੀ ਉਸੇ ਦੀ ਬੋਲਦਾ ਹੈ, ਤੇ ਜਿਵੇਂ ਉਹ ਨਰਕਾਂ ਨੂੰ ਗਿਆ ਇਹ ਵੀ ਉਸੇ ਤਰ੍ਹਾਂ ਨਰਕਾਂ ਨੂੰ ਜਾਏਗਾ।
ਬਚਤ ਨਹੀਂ ਦੇਖਤ ਮਰ ਰਹਾ।
ਇਹ ਹੁਣ ਬਚੇਗਾ ਨਹੀਂ ਭਾਈ ਬਿਧੀ ਚੰਦ ਜੀ, ਇਹਨੇ ਆਪ ਹੀ ਮਰ ਜਾਣਾ। ਵੇਖਿਓ ਇਹਨੇ ਆਪਣੀ ਮੌਤ ਨੂੰ ਆਪ ਹੀ ਸੱਦਾ ਦੇਣਾ ਹੈ।
ਆਜ ਕਾਲ ਮੈਂ ਮ੍ਰਿਤ ਕੋ ਲਹਿ।
ਤੁਹਾਨੂੰ ਉੱਥੇ ਜਾਣ ਦੀ ਲੋੜ ਨਹੀਂ, ਇਹਨੇ ਆਪੇ ਹੀ ਆ ਜਾਣਾ ਇੱਥੇ ਮਰਨ ਵਾਸਤੇ। ਅੱਜ ਕੱਲ ਬਸ ਇਹਨੂੰ ਮੌਤ ਨੇ ਆ ਕੇ ਗ੍ਰਾਸੀ ਲੈਣਾ, ਚਾਹੇ ਅੱਜ ਮਰ ਜਾਏ ਚਾਹੇ ਕੱਲ ਨੂੰ ਆ ਕੇ ਮੌਤ ਇਹਨੂੰ ਘੇਰ ਲਵੇ।
ਇਮ ਕਹਿ ਮੋਨ ਕਰੀ ਜਗਨਾਥ।
ਏਦਾਂ ਕਹਿ ਕੇ ਜਗਤ ਦੇ ਨਾਥ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੁੱਪ ਕਰ ਗਏ। ਇਸ਼ਾਰਾ ਵੀ ਦੇ ਦਿੱਤਾ ਵੀ ਇਹਨੇ ਮਰਨਾ ਤਾਂ ਹੈ ਹੀ ਹੈ, ਅੱਜ ਕੱਲ ਇਹਦੀ ਮੌਤ ਹੋ ਹੀ ਜਾਣੀ ਆ, ਤੁਹਾਨੂੰ ਇਹਦੇ ਘਰ ਜਾ ਕੇ ਇਹਨੂੰ ਫੜਨ ਦੀ ਲੋੜ ਨਹੀਂ ਹੈ, ਇਹਨੇ ਆਪ ਹੀ ਇੱਥੇ ਆ ਪਹੁੰਚਣਾ। ਇਸ਼ਾਰਾ ਸਤਿਗੁਰੂ ਜੀ ਨੇ ਦੇ ਦਿੱਤਾ ਹੈ। ਇਹ ਕਹਿ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਚੁੱਪ ਕਰ ਗਏ।
ਬਨੈ ਕੋਟ ਬਡ ਤੂਰਨ ਸਾਥ।
ਸਤਿਗੁਰੂ ਜੀ ਦੇ ਹੁਕਮ ਦੇ ਨਾਲ ਬੜੀ ਛੇਤੀ ਨਾਲ ਕਿਲਾ ਉਸਰਨ ਲੱਗ ਪਿਆ, ਬੜੀ ਛੇਤੀ ਨਾਲ ਕਿਲੇ ਦੀ ਉਸਾਰੀ ਹੋਣ ਲੱਗ ਪਈ।
ਮਾਨਵ ਲੱਗੇ ਕਾਰ ਸਮੁਦਾਏ।
ਬਹੁਤ ਸਾਰੇ ਸੇਵਾਦਾਰ ਮਜ਼ਦੂਰ ਕਾਰੀਗਰ ਕਿਲੇ ਦੀ ਉਸਾਰੀ ਕਰਨ ਵਾਸਤੇ ਲੱਗੇ ਹੋਏ ਨੇ।
ਖਰੇ ਸਿੱਖ ਕਹਿ ਕੁਟ ਬਨਵਾਏ।
ਸਤਿਗੁਰੂ ਜੀ ਦੇ ਜਿਹੜੇ ਮੁਖੀ ਸਿੱਖ ਨੇ ਉਹ ਆਪ ਕੋਲ ਖਲੋ ਕੇ ਸਾਰੀ ਸੇਵਾ ਕਰਵਾ ਰਹੇ ਹਨ।
ਸੁਣ ਮਿਹਨਤ ਨਰ ਆਵਤ ਧਾਏ।
ਜਿਹੜੇ ਇਲਾਕੇ ਦੇ ਮਜ਼ਦੂਰ ਸੀ, ਕਾਮੇ ਲੋਕ ਸੀ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਘਰ ਚ ਸੇਵਾ ਚੱਲ ਰਹੀ ਹੈ, ਸਤਿਗੁਰੂ ਜੀ ਨਗਰ ਵਸਾ ਰਹੇ ਨੇ, ਉਹ ਮਜ਼ਦੂਰ ਜਿਹੜੇ ਨੇ ਆ ਪਹੁੰਚੇ, ਨਾਲੇ ਤਾਂ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਨਾਲੇ ਆ ਕੇ ਮਜ਼ਦੂਰੀ ਕਰਦੇ, ਤੇ ਸ਼ਾਮ ਨੂੰ ਉਹਨਾਂ ਨੂੰ ਆਪਣੀ ਮਜ਼ਦੂਰੀ ਰੋਜ਼ੀਨਾ ਮਿਲਦਾ ਹੈ।
ਬਿਧੇ ਚੰਦ ਕੈ ਸਬਨ ਲਗਾਏ।
ਭਾਈ ਸਾਹਿਬ, ਭਾਈ ਬਿਧੀ ਚੰਦ ਜੀ ਨੇ ਨਗਰ ਵਸਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸੇਵਾ ਵਿੱਚ। ਜਿਹੜਾ ਵੀ ਕੋਈ ਮਜ਼ਦੂਰ ਆਉਂਦਾ ਹੈ, ਕੰਮ ਆਉਂਦਾ ਹੈ, ਉਹਨੂੰ ਭਾਈ ਬਿਧੀ ਚੰਦ ਜੀ ਕਹਿ ਕੇ ਸੇਵਾ ਵਿੱਚ ਲਾਉਂਦੇ ਹਨ।
ਇਸ ਦਿਨ ਕੇ ਤਿਕ ਹੋਏ ਸਤਿਆਰ।
ਕਹਿੰਦੇ ਜਿਸ ਦਿਨ ਸੇਵਾ ਸ਼ੁਰੂ ਕੀਤੀ ਉਸ ਦਿਨ ਕਾਫੀ ਕੰਧ ਜਿਹੜੀ ਹੈ ਉਸਰ ਕੇ ਤਿਆਰ ਹੋ ਗਈ।
ਸੰਧਿਆ ਲੱਗ ਪਈ ਸੀ ਗਰ ਹੰਕਾਰ।
ਔਰ ਕਹਿੰਦੇ ਸ਼ਾਮ ਤੱਕ ਇਸੇ ਤਰ੍ਹਾਂ ਸੇਵਾ ਚੱਲਦੀ ਰਹੀ, ਸ਼ਾਮ ਤੱਕ ਸਾਰੇ ਮਜ਼ਦੂਰ ਸੇਵਾਦਾਰ ਲੱਗੇ ਰਹੇ।
ਪਰੇ ਨਿਸ਼ਾ ਤੇ ਸਭ ਪੁਰ ਸੋਏ।
ਇਹਨੇ ਨੂੰ ਰਾਤ ਪਈ ਤੇ ਉਸ ਵੇਲੇ ਸਭ ਨੇ ਆਪਣਾ ਸਮਾਨ ਸਮੇਟਿਆ, ਲੰਗਰ ਪ੍ਰਸ਼ਾਦ ਛੱਕ ਕੇ ਸਭ ਨੇ ਰਾਤ ਨੂੰ ਸੁਖ ਲਿਆ ਹੈ।
ਜਾਗੇ ਬਾਹਰ ਪ੍ਰਾਤ ਕੋ ਜੋਏ।
ਅਗਲੇ ਦਿਨ ਸਵੇਰੇ ਬੜੀ ਛੇਤੀ ਨਾਲ ਸਭ ਜਾਗੇ ਉੱਠੇ ਹਨ।
ਹੋਣ ਲੱਗਿਓ ਤੈਸੇ ਤਬ ਕਾਜ।
ਉਸੇ ਤਰ੍ਹਾਂ ਫੇਰ ਜਿਵੇਂ ਪਹਿਲੇ ਦਿਨ ਸੇਵਾ ਲੱਗੀ ਸੀ, ਉਸੇ ਤਰ੍ਹਾਂ ਅਗਲੇ ਦਿਨ ਵੀ ਸੇਵਾ ਚੱਲਣ ਲੱਗੀ ਹੈ।
ਹੇਰਿਓ ਫੇਰ ਕਰ ਗੁਰ ਮਹਾਰਾਜ।
ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪ ਚਾਰੇ ਪਾਸੇ ਫਿਰ ਕੇ ਜਿੱਥੇ ਸੇਵਾ ਚੱਲ ਰਹੀ ਹੈ, ਕਿਲੇ ਦੀ ਕੰਧ ਉਸਾਰੀ ਜਾ ਰਹੀ ਸੀ, ਉਥੇ ਮਹਾਰਾਜ ਜੀ ਨੇ ਆਪ ਚਰਨ ਪਾ ਕੇ ਸਾਰੀ ਜਗ੍ਹਾ ਵੇਖੀ ਹੈ।
ਸ਼੍ਰੀ ਮੁਖ ਤੇ ਸਭ ਕੋ ਫੁਰਮਾਇਓ।
ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਭ ਨੂੰ ਹੁਕਮ ਕੀਤਾ ਜਿਹੜੇ ਉਥੇ ਕਾਮੇ ਲੱਗੇ ਹੋਏ ਸਨ,
ਕਰੇ ਉਹ ਤਿਆਰ ਜਨ ਬਣਿਓ ਬਣਾਇਓ।
ਮਹਾਰਾਜ ਜੀ ਨੇ ਆਖਿਆ ਬਈ ਇੱਕ ਦਿਨ ਚ ਬੜਾ ਕੰਮ ਤਿਆਰ ਹੋ ਗਿਆ, ਬੜੀ ਕੰਧ ਬਣ ਗਈ ਹੈ, ਏਦਾਂ ਲੱਗਦਾ ਜਿਵੇਂ ਕਿਸੇ ਨੇ ਤਿਆਰ ਕੀਤੀ ਕਰਾਈ ਲਿਆ ਕੇ ਰੱਖ ਦਿੱਤੀ। ਛੇਵੇਂ ਪਾਤਸ਼ਾਹ ਨੇ ਉਦਮ ਦਿੱਤਾ ਹੈ ਉਹਨਾਂ ਕਾਰੀਗਰਾਂ ਦਾ ਉਤਸ਼ਾਹ ਵਧਾਉਣ ਵਾਸਤੇ। ਮਹਾਰਾਜ ਜੀ ਕਹਿੰਦੇ ਇਹ ਤਾਂ ਏਦਾਂ ਲੱਗਦਾ ਵੀ ਜਿਵੇਂ ਪਹਿਲਾਂ ਹੀ ਬਣੀ ਹੋਈ ਸੀ।
ਦਿਓ ਦਰਬ ਦੁਗਨੀ ਸੋ ਮਜ਼ੂਰੇ।
ਮਹਾਰਾਜ ਜੀ ਨੇ ਜਿਹੜੇ ਮਜ਼ਦੂਰ ਲੱਗੇ ਸੀ ਨਾ ਉੱਥੇ ਬਣਾਉਣ ਵਾਸਤੇ, ਉਹਨਾਂ ਨੂੰ ਹੁਕਮ ਕਰਕੇ ਦੁੱਗਣੀ ਮਜ਼ਦੂਰੀ ਦਿੱਤੀ। ਕਹਿੰਦੇ ਬਈ ਇਹਨਾਂ ਨੂੰ ਦੁੱਗਣੀ ਮਜ਼ਦੂਰੀ ਦਿਓ, ਇਹਨਾਂ ਤਾਂ ਬੜੀ ਮਿਹਨਤ ਕੀਤੀ ਹੈ, ਜਿਹੜਾ ਕੰਮ ਚਾਰਾਂ ਦਿਨਾਂ ਚ ਹੋਣਾ ਸੀ ਇਹਨਾਂ ਨੇ ਇੱਕ ਦਿਨ ਚ ਕੀਤਾ, महाराज जी कहंदे इन्हां नूं दुगणी मजदूरी दिओ, इह हुक्म करके दुगणी मजदूरी महाराज जी ने दवाई है।
ले सब करत प्रेम ते रोरे,
महाराज जी कोलों माया दे गफे खुले लै के जिहड़े मजदूर ने कारीगर ने ओह वी बड़े दुगणे चाओ दे नाल सेवा करदे हन।
सतगुर बैठे लाए दीवान,
इसे तरह सतगुरु जी महाराज जी ने दीवान सजाया, ते दीवान सजा के सजे दीवान च छेवे पातशाह जी बैठे हन।
निकट सुपट गन जे सबदान,
सतगुरां दे जेडे निकटवर्ती सूरमे बहादुर योधे ने शस्त्र धारी ਉਹ ਸਾਵਧਾਨ ਹੋ ਕੇ ਮਹਾਰਾਜ ਜੀ ਦੇ ਕੋਲ ਖੜੇ ਹਨ।
ਜਾਮ ਦਿਵਸ ਜਬ ਚੜ ਕਰ ਆਇਓ,
ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਜਦੋਂ ਇੱਕ ਪਹਿਰ ਦਿਨ ਬੀਤ ਗਿਆ,
ਘੇਰੜ ਦੇਖਿਓ ਲੀਨ ਬਣਾਇਓ,
ਉਧਰ ਘੇਰੜ ਚੱਲ ਕੇ ਆਇਆ। ਉਹਨੇ ਸੋਚਿਆ ਸੀ ਵੀ ਸ਼ਾਇਦ ਕੱਲ ਮੈਂ ਕਹਿ ਕੇ ਆਇਆ ਗੁਰੂ ਜੀ ਨੂੰ ਅੱਜ ਟੁਰ ਜਾਣਗੇ, ਪਰ ਜਦੋਂ ਉਹਨੇ ਵੇਖਿਆ ਵੀ ਇਹ ਤਾਂ ਕੱਲ ਨਾਲੋਂ ਵੀ ਦੁੱਗਣੇ ਚਾਹੋ ਨਾਲ ਬਣਾ ਰਹੇ ਨੇ, ਇਹਨਾਂ ਨੇ ਤਾਂ ਕੋਈ ਮੇਰੀ ਆਉਣ ਦੀ ਚਿੰਤਾ ਫਿਕਰ ਕੀਤੀ ਨਹੀਂ। ਜਦੋਂ ਪੈਰ ਕ ਦਿਨ ਚੜਿਆ, ਉਹਨੇ ਚੜ ਕੇ ਆ ਕੇ ਵੇਖਿਆ ਨਾ, ਨੇੜੇ ਸੀ ਘਰ ਘੇਰੜ ਦਾ, ਉਹਨੇ ਵੇਖਿਆ ਵੀ ਇਹਨਾਂ ਨੇ ਤਾਂ ਕੱਲ ਨਾਲੋਂ ਵੀ ਦੁੱਗਣੀ ਕੰਧ ਉਸਾਰ ਕੇ ਤੇ ਆਲੇ ਦੁਆਲੇ ਕੋਟ ਉਸਾਰਨਾ ਸ਼ੁਰੂ ਕਰ ਦਿੱਤਾ।
ਆਦਿਕ ਕ੍ਰੋਧ ਤੇ ਪੂਰਨ ਹੋਇਓ,
ਬੜਾ ਗੁੱਸਾ ਚੜਿਆ ਘੇਰੜ ਨੂੰ, ਗੁੱਸਾ ਪਹਿਲਾਂ ਹੀ ਸੀ ਇਹਦੇ ਮਨ ਚ, ਹੁਣ ਅੱਗੇ ਨਾਲੋਂ ਵੀ ਦੁੱਗਣਾ ਗੁੱਸਾ ਆਇਆ।
ਗੁਰ ਈਰਖਾ ਦੁਖ ਰਿਦਾ ਪਰੋਇਓ,
ਸਤਿਗੁਰਾਂ ਦੇ ਨਾਲ ਈਰਖਾ ਕਰਕੇ ਦੁਵੈਸ਼ ਕਰਕੇ ਇਹਨੇ ਆਪਣੇ ਮਨ ਨੂੰ ਹਿਰਦੇ ਵੇਨੂੰ ਗੁਰੂ ਈਰਖਾ ਨਾਲ ਪਰੋਇਆ ਹੋਇਆ।
ਮਹਾ ਪ੍ਰਤਾਪ ਦੀਪ ਸਮਝਾਨਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਇਹਨੇ ਦੀਵੇ ਦੇ ਸਮਾਨ ਜਾਣਿਆ।
ਪਰ ਬੇਚਹਿ ਪਤੰਗ ਸਮਾਨਾ,
ਜਿਵੇਂ ਦੀਵੇ ਦੀ ਲੋ ਵੇਖ ਕੇ ਵਿੱਚ ਪਤੰਗਾ ਸੜਮ ਆਉਂਦਾ ਨਾ, ਏਦਾਂ ਸਤਿਗੁਰਾਂ ਦਾ ਪ੍ਰਤਾਪ ਦੀਵੇ ਸਮਾਨ ਜਾਣ ਕੇ ਪਤੰਗਾ ਬਣ ਕੇ ਕੋਲ ਬਣ ਕੇ ਸੜਨਾ ਚਾਹੁੰਦਾ ਹੈ।
ਸ਼ਾਹੋ ਜਹਾਂ ਬਲ ਤੇ ਗਰਬੰਤ,
ਹੰਕਾਰ ਸੀ ਬਾਦਸ਼ਾਹ ਸ਼ਾਹ ਜਹਾਨ ਦਾ ਕਿ ਬਾਦਸ਼ਾਹ ਦੀ ਮੇਰੇ ਨਾਲ ਸੰਧੀ ਹੈ।
ਕਾਲ ਨਿਕਟ ਭਾ ਨਹੀਂ ਲਖੰਤ,
ਇਹ ਨਹੀਂ ਜਾਣਦਾ ਕਿ ਮੇਰੀ ਮੌਤ ਨੇੜੇ ਆ ਗਈ ਹੈ, ਮੇਰਾ ਕਾਲ ਨੇੜੇ ਆ ਪਹੁੰਚਿਆ ਹੈ।
ਆਇਓ ਚੱਲ ਕਰ ਸ਼੍ਰੀ ਗੁਰ ਓਰੀ,
ਚੱਲ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੱਲ ਆਇਆ, ਜਾਂ ਇਸ ਤਰ੍ਹਾਂ ਕਹਿ ਲਈਏ ਵੀ ਇਹਦਾ ਕਾਲ ਹੀ ਇਹਨੂੰ ਪ੍ਰੇਰ ਕੇ ਸਤਿਗੁਰਾਂ ਕੋਲ ਲੈ ਆਇਆ।
ਥੂਲ ਪਾਗ ਸਿਰ ਹੱਥ ਸਟੋਰੀ,
ਕਹਿੰਦੇ ਸਿਰ ਦੇ ਉੱਤੇ ਪੱਗ ਬੱਧੀ ਹੋਈ ਢਿੱਲੀ ਜੀ, ਸਰੀਰ ਥੂਲ ਹੈ ਤੇ ਹੱਥ ਵਿੱਚ ਸੋਟੀ ਫੜੀ ਹੋਈ, ਤੇ ਘੇਰੜ ਤੁਰਿਆ ਆ ਰਿਹਾ ਛੇਵੇਂ ਪਾਤਸ਼ਾਹ ਦੇ ਦੀਵਾਨ ਦੇ ਵਿੱਚ।
ਮਹਾ ਮੂੜ ਕੂੜਿਆਰ ਕੁਪੱਤਾ,
ਮਹਾ ਮੂਰਖ ਝੂਠਾ ਤੇ ਕੁਪੱਤਾ ਹੈ।
ਚਹਿਤ ਨਿਕਟ ਜੈ ਬੇਕ ਚਵਗਤਾ,
ਬਾਦਸ਼ਾਹ ਸ਼ਾਹ ਜਹਾਨ ਕੋਲ ਜਾ ਕੇ ਪੁਕਾਰ ਕਰਨਾ ਚਾਹੁੰਦਾ ਹੈ।
ਇਸ ਕੋ ਆਜ ਡਰਾਓ ਵਿਸਾਲਾ,
ਸੋਚਦਾ ਕਹਿੰਦਾ ਅੱਜ ਗੁਰੂ ਹਰਗੋਬਿੰਦ ਸਾਹਿਬ ਨੂੰ ਪੂਰਾ ਡਰਾਵਾ ਦਿਆਂਗਾ, ਅੱਜ ਇਹਨਾਂ ਨੂੰ ਪੂਰਾ ਡਰਾ ਕੇ ਆਵਾਂਗਾ।
ਜੇ ਸੁਣ ਕਰ ਜਾਵੇ ਕਰ ਟਾਲਾ,
ਤੇ ਜੇ ਸੁਣ ਕੇ ਡਰ ਕੇ ਚਲੇ ਗਏ ਤੇ ਫਿਰ ਕੀ ਲੋੜ ਹੈ ਬਾਦਸ਼ਾਹ ਕੋਲ ਜਾਣ ਦੀ, ਜੇ ਨਾ ਡਰੇ ਤੇ ਫਿਰ ਮੈਂ ਬਾਦਸ਼ਾਹ ਸ਼ਾਹ ਜਹਾਨ ਕੋਲ ਜਾ ਕੇ ਪੁਕਾਰ ਕਰਾਂਗਾ। ਏਦਾਂ ਸੋਚ ਕੇ ਘੇਰੜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ, ਪਾਪੀ ਦੀ ਮੌਤ ਪ੍ਰੇਰ ਕੇ ਸਤਿਗੁਰਾਂ ਕੋਲ ਲਿਆ ਰਹੀ ਹੈ, ਇਹ ਪਾਪੀ ਦਾ ਅੰਤ ਕਰਕੇ ਜਿਵੇਂ ਸਤਿਗੁਰੂ ਜੀ ਨਗਰ ਵਸਾ ਰਹੇ ਨੇ, ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।